ਇੱਕ ਸ਼ਰਨਾ ਮਿਲੈ ਦਾਨ ਸੰਤਰੇ ਜਿਹਿ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ देहो दर्श मन चाओ भगत ए मन ठहरावे बलो चराग अंधार मह सब कल उदरी एक नाम धरम प्रगट सकल हर भवन मह जन नानक गुर पार ब्रह्म ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਵ ਜਨ ਭਲ ਉਨੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਾ ਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਸ ਵੰਜਹ ਕਿਲ ਵਿਖਹ ਕਰਤਾ ਕਰ ਆਇਆ ਦੂਤ ਹੈ ਦਹਨ ਪਿਆ ਗੋਬਿੰਦ ਪ੍ਰਗਟਾਇਆ ਦਸ ਵੰਜਹ ਕਿਲ ਵਿਖਹ ਕਰਤਾ ਕਰ ਆਇਆ ਦੂਤ ਹੈ ਦਹਨ ਪਿਆ गोविंद प्रगटाया। प्रगटे गोपाल गोविंद लालन, साध संग वखाणया। आचार्य डिठा अम्यो उठा, गुर प्रसादे जानया। मन शांत आए वजे वधाए, न अंत जाए पाया। बलवंत नानक सुख सहज मेला, प्रभु आप बनाया। मन शांत आए वजे वधाए, न अंत जाए पाया। बिनवंत नानक सुख सहज मेला, प्रभु आप बनाया। वाहे गुरु जी का खालसा, वाहे गुरु जी के फतेह।
वाहेगुरु साहिब जीओ, दंडौत वंदन अनक बार, सर्व कला समरथ, डोलन ते राखो प्रभु, नानक दे कर हथ। परम सन्मान योग जुग हो जुग अटल, साहिब श्री गुरु ग्रंथ साहिब महाराज जी दी पावन पवित्र हजूरी अंदर आप समूह साध संगत सतगुरु गुरु ग्रंथ साहिब महाराज जी का गुरता गद्दी दिवस और धन धन सतगुरु गुरु गोबिंद सिंह जी महाराज हजूर दा सचखंड प्याना दिवस मनाउन वास्ते तख्त साहब जी दी हाजरी भर रहे हो। इस स्थान दी मर्यादा अनुसार सतगुरां दे अमृत बचना दा कीर्तन अरदास और हजूर दा पवित्र हुक्म आप जी ने श्रवण कीता है, और जो लड़ीवार तख्त साहब जी ते सतगुरां दे अमृत बचना दी विचार चल रही है, उस लड़ीवार विचार दे अधीन पंचम गुरुदेव धन गुरु अर्जुन देव जी महाराज हजूर दी मुबारक रचना तो उतारन कीते हुए अमृत बचन उस दा पाठ आप जी ने श्रवण कीता है। आज दी विचार दा विषय प्रकरण सब्जेक्ट है कि जिस हिरदे विच पार ब्रह्म परमेश्वर जी प्रगट हो जान उस दे अंदरों पाप विकार वासनावां पलायन कर जांदियां ने, आनंद खेड़ा खुशी और अनहद शब्द गूंजन लग पैंदा है। आओ विचार दी प्रारंभता तो पहला धन धन सतगुरु गुरु गोबिंद सिंह साहब सच्ची सरकार हजूर दे चरणा विच शीश झुकाइए प्यार अदब नाल बेनती करिए सच्चे पातशाह आप जी दे दर ते बैठे हाँ अपनी बख्शिश शब्द दी कला वरता के तरस करके अंदर दी एकाग्रता बख्शो और आप ही विचार करा लवो साध संगत बख्शो आसीस प्यार अदब नाल उच्चारण करो जी सतनाम
श्री श्री वाहे गुरु जी
करो बख्शिश फिर उच्चारण करो जी
सतनाम श्री श्री वाहे गुरु जी सतनाम श्री वाहे गुरु जे नास वंजह केल विखह करता कर आया
सतगुरु गुरु पंचम पातशाह जी महाराज इस अमृत बचन की प्रारंभता विच बख्शिश करते ने नस वंजोह नस का अर्थ आपां जानने का दौड़ना वंजो का अर्थ चले जाना किल बिखो का अर्थ है पापो नस वंजो किल बिखो कहिंदे ने पापो भैड़े करमो तुसी कौन शरीर विचों नस जाओ दौड़ जाओ दूर चले जाओ क्यों करता कर आया इस शरीर नू बनाउण वाला जो करता प्रभु वाहिगुरु है वो आप इस घर दे विच आ बैठा है ते जिस घर दे विच करता आ जाए उस घर दे अंदर वासना नू ते पापा नू कोई थां नहीं मिल पहला बचन ए हजूर दी गुरु ग्रंथ साहिब दी बाणी विच जसू असी शरीर वाले पासे झाती मारने खां इत्थे घर दा अर्थ करता घर आया घर दा अर्थ शरीर साडा खिरदा एक ता गुरु ग्रंथ साहिब दी पवित्र गुरबाणी विच घर दे अर्थ हजूर ने बहुत थाई वक वक रूप विच निरूपण कीते एक ता घर दा संबंध कै गाउण दे नाल जिमें गुरु ग्रंथ साहिब विच एक घर तो लैके सतारा तक घर आए तो सतगुरु ने दो थावां ते खास करके इशारा भी किया भी घर का संबंध गाउण दे नाल है जिमें एक सवान कह घर गावना का मतलब इस घर का अर्थ गाउण नाल है जां दूसरा बचन है जानियड़े के घर गावना पहला घर का संबंध है राग नाल गाउण नाल दूसरा गुरु ग्रंथ साहिब विच घर का अर्थ है छे शास्त्र असी बचन पढ़ने हैं छे घर छे गुर छे उपदेश उत्थे छह घर का अर्थ है छे शास्त्र तीसरा गुरु ग्रंथ साहिब की बाणी विच घर का अर्थ खिरदा है सतगुरु के बचन ने घर ही मैं अमृत भरपूर है मनमुखा साध ना पाया घर का अर्थ खिरदा रूपी घर इस तो अगे घर का अर्थ शरीर भी है जिमें सतगुरु के बचन ने कि ऐसे घर हम बहुत बसाए जब हम राम गर्भ हुए आए घर का अर्थ शरीर एक घर का अर्थ है घर वाली घर का मास चंगेरा जा सतगुरु के बचन ने घर की नार बहुत खित जास्यों सदा रहत संग लागी एक घर का अर्थ है आत्मक पदवी जिमें सतगुरु के बचन ने कि निज कर महल पावो सुख सहजे बौर ना होएगो फेरा गुरु साहब के बचन ने खरख अनंत सोग ने बिया सो घर गुर नानक को दिया जा बचन है नानक बद्दा घर तहां जिथे मृत ना जन्म जरा इत्थे जो पहली बेनती घर शब्द आया है यदा अर्थ आ शरीर साडा खिरदा घर
ਤਨ ਮਨ ਵੀ ਕਰ ਲਈਏ ਤੇ ਅਰਥ ਟੁਕਣਗੇ। ਕਰਤਾ ਘਰ ਆਇਆ, ਇਸ ਘਰ ਦੇ ਅੰਦਰ ਘਰ ਦਾ ਮਾਲਕ ਆ ਗਿਆ ਹੈ, ਤੇ ਜਿਤਨੇ ਪਾਪ ਨੇ, ਜਿਤਨੇ ਗੁਨਾਹ ਨੇ, ਜਿੰਨੇ ਵਿਕਾਰ ਨੇ, ਸਭ ਨੂੰ ਕਿਹਾ ਹੁਣ ਦੌੜ ਜਾਓ, ਕਿਉਂਕਿ ਜਿੱਥੇ ਪਰਮਾਤਮਾ ਆਵੇ ਉੱਥੇ ਪਾਪਾਂ ਨੂੰ ਕੋਈ ਥਾਂ ਨਹੀਂ ਮਿਲਦੀ। ਹੁਣ ਅਗਲੀ ਬੇਨਤੀ ਦਾਸ ਕਰੇਗਾ। ਗੱਲ ਚੱਲੀ ਘਰ ਦੀ, ਸਰੀਰ ਤੋਂ ਆਰੰਭ ਕੀਤਾ ਮਹਾਰਾਜ ਜੀ। ਇੱਕ ਤਾਂ ਸਰੀਰ ਹੈ ਫਿਜ਼ੀਕਲ ਤੌਰ 'ਤੇ ਸਟਰੈਕਚਰ ਢਾਂਚਾ, ਦੂਸਰਾ ਹੈ ਇਸ ਚਮੜੀ ਦੇ ਥੱਲੇ ਪਰਮਾਤਮਾ ਦੇ ਬਣਾਏ ਹੋਏ ਇਸ ਢਾਂਚੇ ਦੀ ਅਦਭੁਤ ਰਚਨਾ, ਤੀਸਰਾ ਹੈ ਕਿ ਇਸ ਸਰੀਰ ਢਾਂਚੇ ਦੇ ਅੰਦਰ ਪਰਮਾਤਮਾ ਵੱਲੋਂ ਟਿਕਾਏ ਹੋਏ ਪੰਜ ਜਜ਼ਬੇ, ਉਸ ਤੋਂ ਅੱਗੇ ਕਹੇ ਇਹਨਾਂ ਪੰਜਾਂ ਜਜ਼ਬਿਆਂ ਤੋਂ ਜੋ ਉੱਪਰ ਉੱਠ ਜਾਏ ਇਸੇ ਸਰੀਰ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੀ ਜੋਤ, ਇਸੇ ਸਰੀਰ ਦੇ ਅੰਦਰ ਕੀ ਨਾਮ ਦਾ ਖਜ਼ਾਨਾ, ਇਸੇ ਸਰੀਰ ਦੇ ਅੰਦਰ ਕੀ ਅੰਮ੍ਰਿਤ ਦਾ ਸਰੋਵਰ, ਇਸੇ ਸਰੀਰ ਦੇ ਅੰਦਰ ਕੀ ਅੰਮ੍ਰਿਤ ਦਾ ਖੂਹ, ਇਸੇ ਸਰੀਰ ਦੇ ਅੰਦਰ ਕੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਆਪਣਾ ਸਿੰਘਾਸਨ। ਇੱਕ ਇੱਕ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲਾਂਗੇ। ਇੱਕ ਤਾਂ ਹੈ ਇਹ ਸਰੀਰ ਪੰਜਾਂ ਤੱਤਾਂ ਦੀ ਰਚਨਾ, ਇਸ ਸੰਬੰਧੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜਾਂ ਤੱਤਾਂ ਦੀ ਜੜਤ ਨਾਲ ਪਰਮਾਤਮਾ ਨੇ ਇਸ ਤਨ ਨੂੰ ਸਜਾ ਦਿੱਤਾ। ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਤਨ ਦੇ ਢਾਂਚੇ ਦਾ ਜ਼ਿਕਰ ਕਰਦਿਆਂ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ, ਕਾਂਚ ਕੋਟਨ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ ਨਵੰਗ ਤਾਂ ਦਵਾਰੰਗ ਭੀਤ ਰੈਤੰਗ ਬਾਏ ਰੂਪੰਗ ਅਸਥੰਭਣੇ। ਤਨ ਗੁਰੂ ਅਰਜੁਨ ਸਾਹਿਬ ਜੀ, ਕਾਂਚ ਕੋਟਨ ਇਹ ਕੱਚ ਦਾ ਕਿਲਾ ਹੈ, ਰਚੰਤ ਤੋਇੰਗ ਇਸ ਦੀ ਰਚਨਾ ਪਰਮਾਤਮਾ ਨੇ, ਤੋਏ ਦਾ ਅਰਥ ਕਰਾਂਗੇ ਪਾਣੀ, ਪਾਣੀ ਤੋਂ ਭਾਵ ਬਿੰਦ, ਪਰਮਾਤਮਾ ਨੇ ਇਸ ਤਨ ਰੂਪੀ ਕਿਲੇ ਦੀ ਰਚਨਾ ਪਿਤਾ ਦੇ ਬਿੰਦ ਤੋਂ, ਮਾਂ ਦੇ ਖੂਨ ਤੋਂ ਕੀਤੀ। ਕਾਂਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ, ਪ੍ਰਭੂ ਨੇ ਇਸ ਪੂਰੇ ਢਾਂਚੇ ਉੱਤੇ ਚਮੜੀ ਅਤੇ ਖੂਨ ਦੇ ਨਾਲ ਲੇਪਣ ਕਰਕੇ ਪੂਰੇ ਢਾਂਚੇ ਨੂੰ, ਖੱਡੀਆਂ ਨੂੰ, ਨਾੜਾਂ ਨੂੰ ਢੱਕ ਦਿੱਤਾ। ਨਵੰਗ ਤਾਂ ਦੁਆਰੰਗ, ਪਰ ਇਸ ਸਰੀਰ ਦੇ ਨੌ ਦਰਵਾਜ਼ੇ ਨੇ ਜਿਹੜੇ ਭਿੱਤ ਤੋਂ ਬਿਨਾਂ ਨੇ, ਕਿਵਾੜ ਤੋਂ ਬਿਨਾਂ ਨੇ। ਨਵੰਗ ਤਾਂ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭਣੈ, ਇਸ ਤਨ ਸਰੀਰ ਮੰਦਰ ਨੂੰ ਪਰਮਾਤਮਾ ਨੇ ਹਵਾ ਦੀ ਥੰਮੀ ਦੇ ਕੇ ਖੜਿਆ ਕੀਤਾ, ਪ੍ਰਾਣਾਂ ਦੇ ਸਹਾਰੇ, ਸਵਾਸਾਂ ਦੇ ਸਹਾਰੇ। ਇੱਕ ਪੱਖ ਹੈ ਸਰੀਰ ਸੰਬੰਧੀ ਇਹ। ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜਿੱਥੇ ਪੰਜਾਂ ਤੱਤਾਂ ਦਾ ਬਣਿਆ, ਇਹਦੇ ਵਿੱਚ ਪੰਜ ਜਜ਼ਬੇ ਨੇ। ਜਿਹੜੇ ਪੰਜ ਜਜ਼ਬੇ ਨੇ ਉਹਨਾਂ ਨੂੰ ਜੇ ਵਰਤੋਂ ਸਹੀ ਕਰਨੀ ਨਾ ਆਉਂਦੀ ਹੋਵੇ, ਉਹੀ ਵਾਸ਼ਨਾ ਅਤੇ ਉਹੀ ਵਿਕਾਰ ਬਣ ਜਾਂਦੇ। ਥੋੜ੍ਹੀ ਜਿਹੀ ਸਿਰਫ ਆਰੰਭ ਵਿੱਚ ਬੇਨਤੀ ਕਰਾਂਗਾ ਇਹਦੇ ਅਰਥ ਕਰਨ ਲਈ। ਪੰਜ ਤੱਤ, ਪੰਜਾਂ ਤੱਤਾਂ ਤੋਂ ਅੱਗੇ ਪੰਜ ਗੁਣ, ਅਤੇ ਉਸ ਤੋਂ ਬਾਅਦ ਪੰਜ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਤਨ ਦੇ ਪੰਜ ਗਿਆਨ ਇੰਦਰ। ਬੜੇ ਸੌਖੇ ਜਿਹੇ ਸਰਲ ਸ਼ਬਦਾਂ ਵਿੱਚ ਪੰਜ ਤੱਤ ਅਸੀਂ ਸਾਰੇ ਜਾਣਨੇ ਖਾਂ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਪਰਮਾਤਮਾ ਨੇ ਪਾਣੀ, ਅੱਗ, ਹਵਾ, ਮਿੱਟੀ ਅਤੇ ਆਕਾਸ਼, ਇਹ ਪੰਜਾਂ ਤੱਤਾਂ ਦਾ ਢਾਂਚਾ ਬਣਾ ਦਿੱਤਾ। ਇਸਲਾਮ ਨੇ ਸਿਰਫ ਬੋਡੀ ਨੂੰ ਚਾਰ ਤੱਤਾਂ ਰਹੀ ਸਵੀਕਾਰਿਆ ਹੈ, ਉਹ ਆਕਾਸ਼ ਨੂੰ ਤੱਤ ਨਹੀਂ ਮੰਨਦੇ, ਪਰ ਗੁਰਮਤ ਨੇ ਪੰਜ ਤੱਤਾਂ ਦਾ ਜ਼ਿਕਰ ਕੀਤਾ। ਹੁਣ ਇਹ ਜਿਹੜੇ ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਦਾ ਇੱਕ ਇੱਕ ਗੁਣ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ ਕਿ ਸ਼ਬਦ, ਸਪਰਸ਼, ਰਸ, ਰੂਪ ਅਤੇ ਗੰਧ। ਕਿਉਂਕਿ ਇਹਦੇ ਅਰਥ ਕਰਨ ਲਈ ਨਸ ਵੰਜੋ ਕਿਲ ਵਿਖੋ, ਥੋੜ੍ਹਾ ਜਿਹਾ ਪਿਛੋਕੜ ਵੀ ਜਾਣਾ ਪਏਗਾ, ਕਿਵੇਂ ਪਾਪ ਅੰਦਰ ਆਏ ਅਤੇ ਕਿਵੇਂ ਹੁਣ ਪਰਮਾਤਮਾ ਪ੍ਰਗਟ ਹੋਇਆ ਅਤੇ ਕਹਿਣ ਲੱਗੇ ਇਹ ਪਾਪੋ ਤੁਸੀਂ ਖਹਿੜਾ ਛੱਡ ਕੇ ਚਲੇ ਜਾਓ, ਕਿਉਂਕਿ ਇਸ ਸਰੀਰ ਦੇ ਮਾਲਕ ਵਾਹਿਗੁਰੂ ਜੀ ਨੇ ਆਪਣਾ ਨਿਵਾਸ ਕਰ ਲਿਆ। ਸਰਲ ਜਿਹੇ ਸ਼ਬਦ ਨੇ ਕਿ ਪੰਜ ਤੱਤ, ਪੰਜ ਗੁਣ, ਸ਼ਬਦ, ਸਪਰਸ਼, ਰਸ, ਰੂਪ ਅਤੇ ਗੰਧ, ਇਹਨਾਂ ਪੰਜਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪੰਜ ਗਿਆਨ ਇੰਦਰ। ਇੱਕ ਇੱਕ ਦਾ ਸੰਬੰਧ, ਇੱਕ ਇੱਕ ਗਿਆਨ ਇੰਦਰਾ ਇੱਕ ਇੱਕ ਗੰਨ ਗੁਣ ਨਾਲ ਜੁੜਿਆ, ਅਤੇ ਗੁਣ ਤੋਂ ਅੱਗੇ ਉਹ ਗਿਆਨ ਇੰਦਰਾ ਜਿਹੜਾ ਇੱਕ ਇੱਕ ਤੱਤ ਨਾਲ ਜੁੜਿਆ ਹੋਇਆ। ਪੰਜ ਗਿਆਨ ਇੰਦਰੇ ਪੰਜਾਂ ਤੱਤਾਂ ਦੇ ਨੇ। ਪਹਿਲੀ ਬੇਨਤੀ, ਹੁਣ ਪਹਿਲਾ ਤੱਤ ਹੈ ਪਾਣੀ, ਜਲ ਆਪਾਂ ਕਹਿ ਲਈਏ। ਹੁਣ ਪਾਣੀ ਦਾ ਜਿਹੜਾ ਗੁਣ ਹੈ ਉਹ ਅਸੀਂ ਪੜ੍ਹਦੇ ਹਾਂ ਰਸ, ਅਤੇ ਰਸ ਦਾ ਸੰਬੰਧ ਸਾਡੀ ਜੀਵ ਦੇ ਨਾਲ ਹੈ, ਜੀਵ ਗਿਆਨ ਇੰਦਰਾ ਹੈ, ਜੀਵ ਦਾ ਸੰਬੰਧ ਪਾਣੀ ਨਾਲ ਹੈ। ਇਹ ਕਾਰਨ ਕਿ ਅੱਖਾਂ ਵਿੱਚੋਂ ਪਾਣੀ ਵਗੇ ਅਸੀਂ ਦਵਾਈ ਲੈਂਦੇ, ਕੰਨ ਵਿੱਚੋਂ ਪਾਣੀ ਵਗੇ ਆਪਾਂ ਦਵਾਈ ਲੈਂਦੇ ਹਾਂ, ਪਰ ਸਾਡੇ ਮੂੰਹ ਵਿੱਚ ਪਰਮਾਤਮਾ ਨੇ ਢਾਂਚਾ ਐਸਾ ਬਣਾਇਆ ਹੈ ਕਿ ਜਦੋਂ ਵੀ ਆਪਾਂ ਬੋਲਦੇ ਹਾਂ ਸਾਡੇ ਮੁੱਖ ਵਿੱਚ ਰਸਨਾ ਦੇ ਚਾਰ ਚੁਫੇਰੇ ਪਾਣੀ ਕਹਿ ਖਾਂ, ਜਿਸ ਬੰਦੇ ਦੇ ਮੂੰਹ ਵਿੱਚੋਂ ਪਾਣੀ ਸੁੱਕ ਜਾਏ ਉਹਨੂੰ ਦਵਾਈ ਲੈਣੀ ਪੈਂਦੀ ਹੈ। ਕਈ ਵਾਰੀ ਇਹ ਕਾਰਨ ਮੌਤ ਤੱਕ ਵੀ ਬੰਦੇ ਨੂੰ ਲੈ ਜਾਂਦਾ। ਮੈਂ ਬੇਨਤੀ ਕਰਾਂ, ਪਾਣੀ ਉਹਦਾ ਤੱਤ ਦਾ ਗੁਣ ਹੈ ਰਸ, ਅਤੇ ਰਸ ਨੂੰ ਚੱਖਣ ਵਾਲਾ ਇੰਦਰਾ ਹੈ, ਸਾਡੀ ਜ਼ਬਾਨ, ਸਾਡੀ ਰਸਨਾ, ਇਉਂ ਕਹਿ ਲਓ ਵੀ ਰਸਨਾ ਦਾ ਸੰਬੰਧ ਸਿੱਧਾ ਪਾਣੀ ਦੇ ਨਾਲ ਹੈ। ਉਸ ਤੋਂ ਅੱਗੇ ਹੈ ਅੱਗ, ਇਹ ਤੱਤ ਹੈ। ਹੁਣ ਅੱਗ ਦਾ ਗੁਣ ਜਿਹੜਾ ਹੈ, ਅਸੀਂ ਪੜ੍ਹਿਆ ਹੈ ਕਿ ਉਹਦਾ ਗੁਣ ਹੈ ਰੂਪ। ਜਿਹੜਾ ਅੱਗ ਦਾ ਇੰਦਰਾ ਹੈ, ਇਹਨੂੰ ਜਾਣਨ ਵਾਲਾ ਗਿਆਨ ਇੰਦਰਾ, ਉਹ ਸਾਡੀਆਂ ਅੱਖਾਂ, ਕਿ ਜਦੋਂ ਆਪਾਂ ਅੱਖਾਂ ਨਾਲ ਦੇਖਦੇ ਹਾਂ ਇਹ ਰੂਪ ਦੇਖਿਆ ਜਾਂਦਾ। ਕਮਾਲ ਦੀ ਗੱਲ ਇਹ, ਅੱਗ ਨੂੰ ਅਸੀਂ ਤੱਤ ਨੂੰ ਥੋੜ੍ਹਾ ਜਿਹਾ ਰੋਸ਼ਨੀ ਵੱਲ ਲੈ ਲਈ, ਰਾਤ ਦੇ ਹਨੇਰੇ ਵਿੱਚ ਇਨਸਾਨ ਦੇਖਦਾ, ਉਹਦੀਆਂ ਅੱਖਾਂ 'ਚ ਨੁਕਸ ਕੋਈ, ਪਰ ਹਨੇਰੇ ਵਿੱਚ ਠੁੱਡੇ ਕਿਉਂ ਪੈਂਦੇ, ਬੰਦੇ ਨੂੰ ਠੋਕਰ ਵੱਜਦੀ। ਅੱਖਾਂ ਦੀ ਜੋਤ ਹੈ, ਪਰ ਇਹ ਇੰਦਰਾ ਤਾਂ ਕੰਮ ਕਰੇਗਾ ਜੇ ਬਾਹਰੋਂ ਰੋਸ਼ਨੀ ਮਿਲੇਗੀ। ਜੇ ਬਾਹਰ ਦੀ ਰੋਸ਼ਨੀ ਨਾ ਮਿਲੇ ਤਾਂ ਅੱਖਾਂ ਠੀਕ ਹੁੰਦੀਆਂ ਹੋਈਆਂ ਵੀ ਹਨੇਰੇ ਵਿੱਚ ਠੋਕਰਾਂ ਖਾਈ ਜਾਂਦੀਆਂ, ਕਿਉਂਕਿ ਇਹਦਾ ਸੰਬੰਧ ਜੋਤ ਨਾਲ ਹੈ, ਰੂਪ ਨਾਲ ਹੈ। ਅੱਗ ਇੱਕ ਤੱਤ ਹੈ ਅਤੇ ਇਹਦਾ ਗੁਣ ਰੂਪ ਹੈ, ਅਤੇ ਰੂਪ ਦਾ ਜਿਹੜਾ ਗਿਆਨ ਇੰਦਰਾ ਉਹ ਸਾਡੀਆਂ ਅੱਖਾਂ ਨੇ, ਬੜੇ ਸਰਲ ਜਿਹੇ ਸ਼ਬਦ ਨੇ। ਤੀਸਰੀ ਬੇਨਤੀ ਕਿ ਦੇਖੋ ਹਵਾ ਹੈ, ਇਹ ਇੱਕ ਤੱਤ ਹੈ, ਹਵਾ ਦਾ ਗੁਣ ਹੈ ਸਪਰਸ਼, ਅਤੇ ਜਿਹੜਾ ਸਪਰਸ਼ ਵਾਲਾ ਗਿਆਨ ਇੰਦਰਾ ਸਾਡੀ ਬੋਡੀ ਦਾ, ਉਹ ਸਾਡੀ ਸਕਿਨ ਹੈ, ਸਾਡੀ ਚਮੜੀ ਹੈ, ਪੈਰ ਦੇ ਅੰਗੂਠੇ ਤੋਂ ਲੈ ਕੇ ਪੂਰੇ ਦਾ ਪੂਰਾ ਤਨ ਤੁਚਾ ਨੇ, ਸਕਿਨ ਨੇ ਢੱਕਿਆ ਹੈ। ਇੱਕ ਗਿਆਨ ਇੰਦਰਾ ਹੈ, ਇਹਨੂੰ ਪਰਮਾਤਮਾ ਨੇ ਸਪਰਸ਼ ਦਾ ਗੁਣ ਦਿੱਤਾ ਹੈ, ਅਤੇ ਇਹਦਾ ਸੰਬੰਧ ਖਵਾ ਦੇ ਨਾਲ ਹੈ। ਇਹੀ ਕਾਰਨ ਕਿ ਸਾਡੇ ਪੈਰ ਉੱਪਰ ਬਰੀਕ ਕੀੜੀ ਵੀ ਚੱਲਦੀ ਹੋਵੇ ਅਤੇ ਸਾਡੇ ਅੰਦਰ ਨੂੰ ਪਤਾ ਲੱਗਦਾ ਸਾਨੂੰ ਸਰੀਰ ਨੂੰ ਕੋਈ ਛੂਹ ਰਿਹਾ। ਇਸ ਇੰਦਰੇ ਦਾ ਸੰਬੰਧ, ਗਿਆਨ ਇੰਦਰੇ ਦਾ ਸੰਬੰਧ ਪਰਮਾਤਮਾ ਨੇ ਖਵਾ ਨਾਲ ਬਣਾ ਦਿੱਤਾ। ਉਸ ਤੋਂ ਅੱਗੇ ਹੈ ਮਿੱਟੀ, ਮਿੱਟੀ ਇੱਕ ਤੱਤ ਹੈ ਅਤੇ ਇਹਦਾ ਗੁਣ ਹੈ ਗੰਧ, ਅਤੇ ਗੰਧ ਦਾ ਜਿਹੜਾ ਇੰਦਰਾ ਹੈ ਉਹ ਪਰਮਾਤਮਾ ਨੇ ਸਾਡੀ ਨਾਸਕਾ ਬਣਾਈ, ਨੱਕ ਰਾਹੀਂ ਗੰਧ ਸੁਗੰਧ ਦਾ ਪਤਾ ਲੱਗਦਾ, ਨੱਕ ਇੰਦਰਾ ਮਿੱਟੀ ਦਾ ਹੈ। ਇਸ ਤੋਂ ਪੰਜਵਾਂ ਤੱਤ ਹੈ ਆਕਾਸ਼। ਹੁਣ ਆਪਾਂ ਕਹਾਂਗੇ ਆਕਾਸ਼ ਤਾਂ ਇੱਕ ਸਪੇਸ ਹੈ, ਖਾਲੀ ਥਾਂ ਹੈ। ਪਿਆਰਿਓ, ਜੇ ਆਕਾਸ਼ ਨਾ ਹੁੰਦਾ ਤਾਂ ਇਸ ਧਰਤੀ ਨੇ ਵੀ ਟਿਕੇ ਨਹੀਂ ਸੀ ਰਹਿਣ। ਸਪੇਸ ਹੈ ਤਾਂ ਧਰਤੀ ਨੂੰ ਥਾਂ ਮਿਲੀ। ਜੇ ਸਾਡੀ ਬੋਡੀ ਵਿੱਚ ਅੰਦਰ ਸਪੇਸ ਆਕਾਸ਼ ਨਾ ਹੋਵੇ ਤਾਂ ਸਾਡੀਆਂ ਨਾੜਾਂ ਵਿੱਚ ਖੂਨ ਕਿਵੇਂ ਸਰਕਲ ਕਰੇ, ਸਾਡੇ ਸਰੀਰ ਵਿੱਚ ਭੋਜਨ ਕਿਵੇਂ ਟਿਕੇ। ਆਕਾਸ਼ ਇੱਕ ਤੱਤ ਹੈ ਅਤੇ ਇਹਦਾ ਗੁਣ ਹੈ ਸ਼ਬਦ। ਇਹ ਬੇਨਤੀ ਧਿਆਨ ਨਾਲ ਸੁਣੋ ਕਿ ਜਦੋਂ ਅਸੀਂ ਬੋਲ ਬੋਲਦੇ ਹਾਂ, ਹੁਣ ਤਾਂ ਸਾਇੰਸ ਨੇ ਬਹੁਤ ਤਰੱਕੀ ਕੀਤੀ ਕਿ ਇੱਕ ਖਿੰਨ ਵਿੱਚ ਕੋਈ ਮੋਬਾਈਲ ਫੋਨ ਔਨ ਕਰਦਾ ਅਤੇ ਉਹਦੀ ਆਵਾਜ਼ 7 ਸਮੁੰਦਰ ਪਾਰ ਚਲੀ ਜਾਂਦੀ। ਕੌਣ ਹੈ ਉਹਦੀ ਆਵਾਜ਼ ਨੂੰ ਲਿਜਾਣ ਵਾਲਾ? ਆਕਾਸ਼। ਜੇ ਆਕਾਸ਼ ਨਾ ਹੁੰਦਾ ਤਾਂ ਸਾਊਂਡ ਦੀਆਂ ਜਿਹੜੀਆਂ ਤਰੰਗਾਂ ਸਨ ਉਹ 7 ਸਮੁੰਦਰ ਪਾਰ ਕਿਵੇਂ ਜਾਂਦੀਆਂ? ਕਿਉਂਕਿ ਆਕਾਸ਼ ਦਾ ਸੁਭਾਅ ਹੈ ਉਹ ਸ਼ਬਦ ਨੂੰ ਅੱਗੇ ਪਹੁੰਚਾਉਂਦਾ ਹੈ। ਆਕਾਸ਼ ਤੱਤ ਹੈ, ਇਸ ਦਾ ਗੁਣ ਸ਼ਬਦ ਸ਼ਬਦ ਹੈ, ਅਤੇ ਸ਼ਬਦ ਨੂੰ ਗਿਆਨ ਜਾਣਨ ਵਾਲਾ ਸਾਡਾ ਕੰਨ। ਕੰਨਾਂ ਦਾ ਸੰਬੰਧ ਬੜੇ ਸਰਲ ਜਿਹਾ ਅਰਥ ਕਰ ਦੇਣਾ ਕਿ ਪਾਣੀ ਦਾ ਸੰਬੰਧ ਸਾਡੀ ਜ਼ਬਾਨ ਦੇ ਨਾਲ ਹੈ, ਇਉਂ ਕਹਿ ਲਓ ਕਿ ਜ਼ਬਾਨ ਦਾ ਸੰਬੰਧ ਪਾਣੀ ਦੇ ਨਾਲ ਹੈ। ਅੱਖਾਂ ਦਾ ਸੰਬੰਧ ਅੱਗ ਦੇ ਨਾਲ ਹੈ, ਸਾਡੇ ਨੱਕ ਦਾ ਸੰਬੰਧ ਮਿੱਟੀ ਦੇ ਨਾਲ ਹੈ, ਸਾਡੀ ਤੁਚਾ ਦਾ ਸੰਬੰਧ ਹਵਾ ਦੇ ਨਾਲ ਹੈ, ਅਤੇ ਸਾਡੇ ਕੰਨਾਂ ਦਾ ਸੰਬੰਧ ਆਕਾਸ਼ ਨਾਲ ਹੈ। ਸ਼ਬਦ, ਸਪਰਸ਼, ਰਸ, ਰੂਪ ਅਤੇ ਗੰਧ, ਇਹ 5 ਗੁਣ ਪਰਮਾਤਮਾ ਨੇ ਦਿੱਤੇ। ਪਰ ਗੁਰਮੁਖੋ, ਜਦੋਂ ਇਹਨਾਂ ਗੁਣਾਂ ਦੀ ਇਨਸਾਨ ਨੇ ਦੁਰਵਰਤੋਂ ਕੀਤੀ, ਇਹ ਗੁਣ ਵਿਸ਼ ਬਣ ਗਏ, ਵਿਸ਼ਾ ਬਣ ਗਏ, ਅਤੇ ਪਿਆਰਿਓ ਵਿਸ਼ੇ ਵਿੱਚ ਪਰਿਵਰਤ ਹੋਇਆ ਬੰਦਾ ਉਹ ਵਕਾਰਾਂ ਦੇ ਵਿੱਚ ਖਚਿਤ ਹੋ ਗਿਆ। ਸੀ ਗੁਣ, ਪਰ ਗੁਣਾਂ ਨੂੰ ਵਿਸ਼ੇ ਬਣਾ ਦਿੱਤਾ, ਵਿਸ਼ੇ ਤੋਂ ਵਕਾਰ ਬਣ ਗਏ। ਵਕਾਰਾਂ ਅਧੀਨ ਕੋਈ ਬੰਦੇ ਨੇ ਪਾਪ ਕੀਤੇ, ਚੇਤੇ ਰੱਖੋ, ਪਾਪ ਕਰਕੇ ਬੰਦਾ ਭੁੱਲ ਜਾਂਦਾ ਪਰ ਪਾਪ ਮੁੱਕਦੇ ਨਹੀਂ। ਹੁਣ ਪਹਿਲੀ ਗੱਲ ਤਾਂ ਇਹ ਸ਼ਬਦ ਆਇਆ ਨਾ ਕਿਲ ਵੇਖੋ, ਇਹਦਾ ਅਰਥ ਪਾਪ ਹੈ ਕਿ ਪਾਪ। ਹੁਣ ਅਸੀਂ ਕਹਿਣ ਲੱਗ ਪਏ ਪੁੰਨ ਪਾਪ ਤਾਂ ਹੁੰਦੇ ਹੀ ਨਹੀਂ ਜੀ, ਇਹ ਤਾਂ ਪੁਰਾਣੀਆਂ ਗੱਲਾਂ ਨੇ। ਇਹ ਵੀ ਕਹਿਣ ਲੱਗ ਪਏ ਪੁੰਨ ਪਾਪ ਤਾਂ ਮਹਾਰਾਜ ਜੀ ਨੇ ਇੱਕ ਮੁਹਾਵਰਾ ਰੱਖਿਆ ਬਾਣੀ 'ਚ, ਨਹੀਂ ਗੁਰਮੁਖੋ, ਧੰਨ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਇੱਕ ਕਿਰਪਾ ਕੀਤੀ। ਕਹਿੰਦੇ ਨੇ ਭਾਈ ਇਨਸਾਨ ਪੁੰਨ ਵੀ ਹੁੰਦੇ ਨੇ ਅਤੇ ਪਾਪ ਵੀ ਹੁੰਦੇ ਨੇ, ਇਹ ਅਖਾਣ ਜੇ ਮੁਹਾਵਰਾ ਨਹੀਂ। ਤੂੰ ਜਿਤਨਾ ਮਰਜ਼ੀ ਅੱਖਾਂ ਮੀਟ ਕੇ ਕਹਿ ਵੀ ਨਾ ਪੁੰਨ ਅਤੇ ਨਾ ਪਾਪ, ਸੱਚ ਇਹ ਵੇ ਤੂੰ ਪਾਪ ਕਰਕੇ ਭੁੱਲ ਜਾਂਦਾ ਪਰ ਪਰਮਾਤਮਾ ਨੂੰ ਭੁੱਲਦੇ ਨਹੀਂ। ਤੂੰ ਲੁਕਾ ਦਿੰਦਾ, ਲੁਕਾਉਣ ਨਾਲ ਕੋਈ ਚੀਜ਼ ਖਤਮ ਨਹੀਂ ਹੁੰਦੀ, ਜਿੱਦਣ ਪਰਦਾ ਹਟਾਇਆ ਜਾਏ ਤਾਂ ਲੁਕੀ ਹੋਈ ਚੀਜ਼ ਪ੍ਰਗਟ ਹੋ ਜਾਂਦੀ। ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ, ਪੁੰਨੀ ਪਾਪੀ ਆਖਣ ਨਾ ਹੈ, ਆਖਣ ਨਾ ਹੈ ਦਰ ਅਤੇ ਅਖਾਣ ਨਹੀਂ, ਇਹ ਮੁਹਾਵਰੇ ਨਹੀਂ, ਇਹ ਹਕੀਕਤ ਹੈ। ਪੁੰਨੀ ਪਾਪੀ ਆਖਣ ਨਾ ਹੈ ਕਰਨਾ, ਜੋ ਅਸੀਂ ਕਰ ਰਹੇ ਹਾਂ ਪਾਪ ਅਤੇ ਪੁੰਨ, ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਜੋ ਕੋਈ ਤੂੰ ਬੀਜ ਰਿਹਾ ਪੁੰਨ ਬੀਜ ਪਾਪ ਬੀਜ, ਸੱਚ ਇਵੇਂ ਤੈਨੂੰ ਆਪਣਾ ਬੀਜਿਆ ਹੋਇਆ ਖਾਣਾ ਪਏਗਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਗੁਰੂ ਸਾਹਿਬ ਦੇ ਚਰਨਾਂ 'ਚ ਨਿਮਰਤਾ ਸਾਹਿਬ, ਦੇਖੋ ਭਾਈ ਇਹ ਜਿਹੜੇ ਵਕਾਰ ਨੇ ਫਿਰ ਇਹਨਾਂ ਅਧੀਨ ਹੋਇਆ ਬੰਦਾ ਪਾਪ ਕਰਨ ਲੱਗ ਪੈਂਦਾ ਹੈ। ਦੇਖੋ ਤਮਾ ਪੈਦਾ ਹੁੰਦਾ, ਲਾਲਚ ਅਧੀਨ ਬੰਦਾ ਹੱਕ ਨਾ ਹੱਕ ਖਾਂਦਾ ਹੈ, ਵਾਸ਼ਨਾ ਪੈਦਾ ਹੁੰਦੀ ਹੈ ਅਤੇ ਅੱਖਾਂ ਮੈਲ ਵਾਲੇ ਪਾਸੇ ਤੁਰ ਪੈਂਦੀਆਂ ਨੇ, ਵਾਸ਼ਨਾ ਪੈਦਾ ਹੁੰਦੀ ਹੈ ਕੰਨ ਮਾੜੇ ਰਸਤੇ 'ਤੇ ਸਰੋਤ ਬਣ ਜਾਂਦੀ ਹੈ, ਪੈਰ ਭੈਰੇ ਰਸਤੇ 'ਤੇ ਚੱਲਦੇ ਨੇ। ਮਹਾਰਾਜ ਕਹਿੰਦੇ ਨੇ ਫਿਰ ਦਿਨ ਬ ਦਿਨ ਬੰਦੇ ਦਾ ਅੰਦਰ ਪਾਪਾਂ ਨਾਲ ਭਰਿਆ ਜਾਂਦਾ ਹੈ। ਇਹ ਵੀ ਗੱਲ ਸੱਚ ਹੈ, ਪਹਿਲਾਂ ਪਾਪ ਬੰਦੇ ਨੂੰ ਰਾਤ ਨੀਂਦ ਨਹੀਂ ਪੈਣ ਦਿੰਦਾ। ਜਦੋਂ ਇਨਸਾਨ ਪਹਿਲੀ ਗਲਤੀ ਕਰਦਾ ਨਾ, ਉਹਨੂੰ ਰਾਤ ਨੀਂਦ ਨਹੀਂ ਪੈਂਦੀ, ਸਾਰੀ ਰਾਤ ਸੋਚਦਾ ਕਿ ਮੈਂ ਪਾਪ ਕਿਉਂ ਕੀਤਾ। ਕੋਈ ਸਮੇਂ ਲਈ ਕਹਿੰਦਾ ਖੁਨ ਨਹੀਂ ਕਰਨਾ, ਕੁਝ ਦਿਨ ਲੰਘਦੇ ਨੇ ਉਸੇ ਪਾਪ ਨੂੰ ਫਿਰ ਦੁਹਰਾਉਂਦਾ ਹੈ। ਅੱਗੇ ਨਾਲੋਂ ਥੋੜ੍ਹਾ ਜਿਹਾ ਘੱਟ ਰਾਤ ਨੂੰ ਚਿੰਤਾ ਹੁੰਦੀ, ਪਰ ਕੁਝ ਦਿਨਾਂ ਤੋਂ ਬਾਅਦ ਪਾਪ ਕਰਦਿਆਂ ਕਰਦਿਆਂ ਉਹਨਾਂ ਪਾਪਾਂ ਵਿੱਚ ਇੰਨਾ ਕੁ ਜੂਸ਼ਟ ਹੋ ਜਾਂਦਾ, ਪ੍ਰਵਿਰਤ ਹੋ ਜਾਂਦਾ। ਸੱਚ ਇਵੇਂ ਕਿ ਬੰਦੇ ਦੀ ਜ਼ਿੰਦਗੀ ਹੀ ਪਾਪਾਂ ਨਾਲ ਭਰੀ ਜਾਂਦੀ ਹੈ। ਪਹਿਲਾਂ ਗੁਨਾਹ ਅੰਦਰ ਨੂੰ ਟਿਕਣ ਨਹੀਂ ਦਿੰਦਾ, ਆਵਾਜ਼ਾਂ ਆਉਂਦੀਆਂ ਨੇ। ਜਦੋਂ ਗੁਨਾਹ 'ਤੇ ਗੁਨਾਹ ਕਰਦਾ, ਇਉਂ ਸਮਝੋ ਕਿ ਚਿੱਟੇ ਕੱਪੜੇ ਪਾ ਕੇ ਆਪਾਂ ਤੁਰੇ, ਰਸਤੇ ਵਿੱਚ ਇੱਕ ਰਾਖ ਦਾ ਢੇਰ ਹੈ, ਥੋੜ੍ਹੀ ਜਿਹੀ ਹਵਾ ਚੱਲੀ ਅਤੇ ਸਾਨੂੰ ਕੱਪੜੇ 'ਤੇ ਡਿੱਗੇ ਹੋਏ ਰਾਖ ਦੇ ਜਿਹੜੇ ਧੂੜ ਦੇ ਕਣ ਨੇ ਉਹ ਮਹਿਸੂਸ ਹੁੰਦੇ। ਆਪਾਂ ਕਹਿੰਦੇ ਹਾਂ ਮੇਰਾ ਕੱਪੜਾ ਭਰਿਆ ਗਿਆ, ਮੇਰੇ ਤਨ ਉੱਤੇ ਰਾਖ ਸਵਾਹ ਦੇ ਨਿਸ਼ਾਨ ਪੈ ਗਏ। ਪਰ ਜਦੋਂ ਉਸ ਕੱਪੜੇ ਨੂੰ ਨਿਰੰਤਰ ਬੰਦਾ ਰਾਖ ਵਿੱਚ ਪਾਉਂਦਾ ਹੈ ਅਤੇ ਇੱਕ ਦਿਨ ਉਸ ਕੱਪੜੇ ਦਾ ਆਪਣਾ ਰੰਗ ਵਾਜ ਜਾਂਦਾ, ਸੱਚ ਇਹ ਵੀ ਉਹ ਕੱਪੜੇ ਹੀ ਮਿੱਟੀ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਦਾ ਅੰਦਰ ਹੈ, ਜਦੋਂ ਪਾਪ ਕਰਦਾ ਪਾਪਾਂ ਵਿੱਚ ਲਬਰੇਜ ਹੋ ਕੇ, ਸੱਚ ਇਹ ਵੇ ਕਿ ਉਹਦਾ ਜੀਵਨ ਕੀ ਪਾਪਾਂ ਦਾ ਇੱਕ ਬਹੁਤ ਵੱਡਾ ਭੰਡਾਰਾ ਬਣ ਜਾਂਦਾ ਹੈ। ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਪੰਜ ਵਿਕਾਰ ਜਿਹੜੇ ਅੰਦਰ ਨੂੰ ਟਿਕਣ ਨਹੀਂ ਦਿੰਦੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਦੋ ਚਾਰ ਪਰਮਾਨ ਨੇ ਕਿ ਦੇਖੋ ਇਹ ਅੰਦਰ ਨੂੰ ਟਿਕਣ ਨਹੀਂ ਦਿੰਦੇ, ਪਾਪਾਂ ਵੱਲ ਪ੍ਰੇਰਦੇ ਨੇ ਬੰਦੇ, ਕਾਮ ਪ੍ਰੇਰਦਾ ਕ੍ਰੋਧ ਪ੍ਰੇਰਦਾ। ਇਹੀ ਕਾਰਨ ਕਿ ਕਾਮ ਜਦੋਂ ਬੰਦੇ 'ਤੇ ਪ੍ਰਭਾਵ ਪਾਉਂਦਾ ਇਹ ਤਾਂ ਜਾਤ ਕੁਜਾਤ ਵੀ ਨਹੀਂ ਪੁੱਛਦਾ, ਇਹ ਉਮਰ ਨਹੀਂ ਦੇਖਦਾ। ਸੱਚ ਇਹ ਵੇ ਕਾਮ ਬੰਦੇ ਉੱਤੇ ਅਸਰ ਕਰੇ ਅਤੇ ਇਹਨੂੰ ਰਿਸ਼ਤੇ ਵੀ ਕਈ ਵਾਰੀ ਆਪਣੇ ਭੁੱਲ ਜਾਂਦੇ। ਤਾਂ ਹੀ ਸਾਹਿਬ ਨੇ ਕਿਹਾ ਛੇਵੇਂ ਕਾਮ ਨਾ ਪੁੱਛੇ ਜਾਤ। ਹੁਣ ਕ੍ਰੋਧ ਪੈਦਾ ਹੁੰਦਾ, ਇਹ ਘੜੀ ਕ੍ਰੋਧ ਆਉਂਦਾ, ਇਹ ਦੋਨੋਂ ਇੱਕ ਘੜੀ ਬੰਦੇ 'ਤੇ ਅਸਰ ਕਰਦੇ ਨੇ, ਕਾਮ ਅਤੇ ਕ੍ਰੋਧ। ਪਰ ਸੱਚ ਇਹ ਵੇ ਜੋ ਕੁਝ ਬੰਦਾ ਇਹਨਾਂ ਅਧੀਨ ਇੱਕ ਘੜੀ ਵਿੱਚ ਪਾਪ ਕਰ ਬੈਠਦਾ, ਉਹ ਘੜੀ ਦਾ ਕੀਤਾ ਹੋਇਆ ਪਾਪ ਇਹਨੂੰ ਜਨਮ ਮਰਨ ਵਿੱਚ ਪਾ ਦਿੰਦਾ। ਕਾਮ ਵੀ ਇੱਕ ਘੜੀ ਵਿੱਚ ਇਨਸਾਨ ਨੂੰ ਪਾਪਾਂ 'ਚ ਸੜਦਾ, ਕ੍ਰੋਧ ਇੱਕ ਘੜੀ ਤਨ ਉੱਤੇ ਕਾਬਜ਼ ਹੁੰਦਾ ਅਤੇ ਬੰਦਾ ਕਈ ਵਾਰੀ ਕਈ ਕਤਲ ਕਰ ਦਿੰਦਾ। ਇੱਕ ਘੜੀ ਦਾ ਕ੍ਰੋਧ ਬੰਦੇ ਨੂੰ ਕਈ ਵਾਰੀ ਫਾਂਸੀ ਦੇ ਰਸੇ ਤੱਕ ਲੈ ਜਾਂਦਾ। ਖੈ ਸਾਰੀ ਕਹਾਣੀ ਇੱਕ ਘੜੀ। ਹੁਣ ਕਾਮ ਹੈ ਕ੍ਰੋਧ ਹੈ, ਲੋਭ ਬੰਦੇ ਅੰਦਰ ਪੈਦਾ ਹੁੰਦਾ, ਇਹ ਵੀ ਪਾਪਾਂ ਵੱਲ ਪ੍ਰੇਰਦਾ ਹੈ। ਸੱਚ ਇਹ ਵੇ ਕਿ ਲੋਭ ਵਿੱਚ ਆਇਆ ਹੋਇਆ ਬੰਦਾ ਅਤੇ ਜਿਸ ਮਾਂ ਦਾ ਦੁੱਧ ਪੀਤਾ ਉਹ ਤਾਂ ਉਸ ਮਾਂ ਨੂੰ ਵੀ ਕਈ ਵਾਰੀ ਨਹੀਂ ਬਖਸ਼ਦਾ, ਲਾਲਚੀ ਬੰਦਾ ਤਾਂ ਉਹਦਾ ਹੱਕ ਵੀ ਖੋ ਲੈਂਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਕੀਤੇ, ਕਹਿਣ ਲੱਗੇ ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬੋ ਡੋਲ ਤੇ ਨਚ ਮਿਤਰੰਗ ਨਚ ਇਸ਼ਟੰਗ ਨਚ ਬਾਂਧਵ ਨਚ ਮਾਤ ਪਿਤਾ ਤਬ ਲੱਜਿਆ ਕਿ ਜਦੋਂ ਲਾਲਚ ਕਿਸੇ ਤੇ ਅਸਰ ਕਰਦਾ ਤੇ ਬੰਦਾ ਇੱਥੋਂ ਤੱਕ ਪਾਪ ਕਰਦਾ ਕਿ ਨਾ ਤਾਂ ਉਹ ਆਪਣੇ ਇਸ਼ਟ ਦਾ ਅਰਥ ਕਰਾਂਗੇ ਪਿਆਰਾ, ਨਾ ਪਿਆਰੇ ਦੀ, ਨਾ ਮਿੱਤਰ ਦੀ, ਨਾ ਰਿਸ਼ਤੇਦਾਰ ਦੀ। ਜਦੋਂ ਲਾਲਚ ਅਧੀਨ ਬੰਦਾ ਪਾਪ ਕਰਦਾ ਇੱਥੋਂ ਤੱਕ ਕਿ ਜਨਮ ਦੇਣ ਵਾਲੇ ਮਾਪਿਆਂ ਦੇ ਸਾਹਮਣੇ ਵੀ ਬੋਲਦਾ ਤੇ ਲਾਲਚ ਅਧੀਨ ਆਇਆ ਬੰਦਾ ਕਈ ਵਾਰੀ ਮਾਪਿਆਂ ਉੱਤੇ ਖੱਤ ਵੀ ਚੁੱਕ ਦਿੰਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਪਾਪਾਂ ਵੱਲ ਪ੍ਰੇਰਦੇ, ਕਾਮ ਕ੍ਰੋਧ ਲੋਭ ਮੋਹ, ਮੋਹ ਵੀ ਇੱਕ ਪਾਪ ਵੱਲ ਧੱਕਦਾ ਹੈ ਕਿ ਮੇਰੇ ਬੱਚਿਆਂ ਦਾ ਸਭ ਕੁਝ ਬਣੇ, ਦੂਜੇ ਦੇ ਮੂੰਹ ਵਿੱਚੋਂ ਰੋਟੀ ਖੋ ਲੈਣ। ਅਹੰਕਾਰ ਦਾ ਤੇ ਸਵਾ ਹੀ ਇਵੇ ਕਿ ਬੰਦੇ ਨੂੰ ਟਿਕਣ ਨਹੀਂ ਦਿੰਦਾ। ਮਹਾਰਾਜ ਕਹਿੰਦੇ ਨੇ ਇਹ ਪੰਜੇ ਅੰਦਰ ਨੂੰ ਤੜਫਾਈ ਰੱਖਦੇ ਨੇ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ। ਫਿਰ ਵਰਜ ਕਰਨੀ ਹੈ ਨਸ ਵੰਜ, ਉਹ ਕਿਹੜੇ ਪਾਪ ਨੇ ਜਿਨ੍ਹਾਂ ਨੂੰ ਕਿਹਾ ਹੁਣ ਤੁਸੀਂ ਛੱਡ ਕੇ ਚਲੇ ਜਾਓ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾਂ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰ। ਹੁਣ ਇਹ ਪੁਕਾਰ ਕਿੱਥੇ ਕਰੀਏ, ਅੰਦਰ ਤਾਂ ਟਿਕਦਾ ਨਹੀਂ। ਭਗਤ ਰਵਿਦਾਸ ਸਾਹਿਬ ਦਾ ਤਾਂ ਇੱਕ ਬਚਨ ਕਹਿ, ਨਾਥ ਕਛੂ ਨਾ ਜਾਣੋ ਮਨ ਮਾਇਆ ਕਹਿ ਹਾਥ ਬਿਕਾਨ। ਇੱਕ ਵਾਰ ਦਾਸ ਨੇ ਹਜ਼ੂਰ ਦੀ ਕਿਰਪਾ ਨਾਲ ਅਰਜ਼ ਕੀਤੀ ਸੀ ਭਗਤ ਵਿੱਚ ਅਤੇ ਬੋਧ ਪਲ ਅਤੇ ਗਿਆਨ ਰੱਖਣ ਵਾਲੇ ਵਿੱਚ ਅੰਤਰ ਹੈ। ਅੱਜ ਜੇ ਕਿਸੇ ਬੰਦੇ ਨੇ, ਅੱਜ ਜੋ ਸਾਡਾ ਸਮਾਜਿਕ ਢਾਂਚਾ ਹੈ ਰਾਜਨੀਤੀ ਦਾ, ਕਿਤੇ ਵੀ ਤੁਸੀਂ ਚਲੇ ਜਾਓ, ਰਾਜਨੀਤੀ ਵਿੱਚ ਬੰਦਾ ਉਹ ਕਾਮਯਾਬ ਹੈ ਜਿਹੜਾ ਆਪਣੇ ਭਲੇ ਵਿਰੋਧੀ ਨੂੰ ਵੀ ਬੁਰਾ ਕਹੇਗਾ। ਭਾਵੇਂ ਉਹਦਾ ਵਿਰੋਧੀ ਜਿਤਨਾ ਮਰਜ਼ੀ ਚੰਗਾ ਹੋਵੇ, ਉਹਨੂੰ ਬੁਰਾ ਕਹੇਗਾ ਅਤੇ ਤਾਂ ਉਹਦੀ ਗੱਲ ਅੱਗੇ ਚੱਲੇਗੀ। ਪਰ ਧਰਮ ਦੀ ਦੁਨੀਆ ਵਿੱਚ ਇਹ ਨਹੀਂ। ਸਮਾਜ ਵਿੱਚ ਲੋਕ ਭਲੇ ਨੂੰ ਵੀ ਬੁਰਾ ਕਹਿ ਕੇ ਆਪਣੇ ਆਪ ਨੂੰ ਭਲਾ ਪ੍ਰਗਟ ਕਰਨ ਦਾ ਯਤਨ ਕਰਦੇ ਨੇ, ਪਰ ਗੁਰੂ ਘਰ ਅੰਦਰ, ਗੁਰਮਤ ਅੰਦਰ ਬੁਰੇ ਨੂੰ ਵੀ ਬੁਰਾ ਨਹੀਂ ਕਿਹਾ ਜਾਂਦਾ। ਸੱਚ ਇਵੇਂ ਇੱਥੇ ਭਲਾ ਕਮਾਉਣ ਵਾਲੇ ਹੀ ਆਪਣੇ ਆਪ ਨੂੰ ਬੁਰਾ ਕਹਿੰਦੇ। ਜਦੋਂ ਬੰਦਗੀ ਵੱਲ ਕੋਈ ਦੁਰਦਾ, ਕਿਸੇ ਦੇ ਔਗਣ ਨਹੀਂ, ਆਪਣੀ ਗਿਰਵਾਣ ਵੀ ਝਾਤੀ ਮਾਰਦਾ ਹੈ। ਸਤਿਗੁਰੂ ਨੇ ਬਚਨ ਕੀਤੇ ਭਗਤ ਰਵਿਦਾਸ ਸਾਹਿਬ ਜੀ ਦੇ ਰਾਹੀ, ਫਰਮਾਇਆ ਕਿ ਨਾਥ ਕਛੂ ਨਾ ਜਾਣੋ, ਕੋਈ ਸਮਝ ਨਹੀਂ ਪੈ ਰਹੀ, ਮਨ ਮਾਇਆ ਕਹਿ ਹਾਥ ਬਿਕਾਨੋ। ਮੇਰੇ ਮਨ ਨੂੰ ਤਾਂ ਮਾਇਆ ਨੇ ਖਰੀਦ ਲਿਆ, ਠੱਗ ਲਿਆ ਹੈ। ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾੜਿਓ। ਆਹ ਜਿਹੜੇ ਪਾਪ ਕਰਾਉਂਦੇ ਪਏ, ਇਨ ਪੰਚਨ ਮੇਰੋ ਮਨ ਜੋ ਬਿਗਾੜਿਓ, ਪਲ ਪਲ ਖਰਜੀ ਤੇ ਅੰਤਰ ਪਾਰ। ਇਹ ਖਿੰਨ ਖਿੰਨ ਕਰਕੇ ਪਰਮਾਤਮਾ ਤੋਂ ਮੈਨੂੰ ਦੂਰ ਪੈ ਕਰਦੇ। ਅੱਜ ਦੇਖੋ ਕਿਰਪਾ ਹੋਈ, ਜਦੋਂ ਕੋਈ ਸ਼ਬਦ ਨਾਲ ਸੰਗਤ ਵੀ ਜੁੜਦਾ ਹੈ, ਸਤਿਗੁਰੂ ਪਹਿਲੀ ਕਿਰਪਾ ਇਹ ਕਰਦੇ ਨੇ, ਆਪਣੇ ਸਿੱਖ ਦੇ ਅੰਦਰ ਪੰਜਾਂ ਵਕਾਰਾਂ ਨੂੰ ਖਿੱਚ ਲੈਂਦੇ ਨੇ ਅਤੇ ਪੰਜਾਂ ਨੂੰ ਇਹਦੇ ਅੰਦਰ ਟਿਕਾ ਦਿੰਦੇ। ਫਿਰ ਬੇਨਤੀ ਸੁਣੀ, ਜਦੋਂ ਥਾਂ ਖਾਲੀ ਹੁੰਦੀ ਉਹ ਪੂਰਤ ਹੋ ਜਾਂਦੀ ਹੈ। ਪੰਜ ਛੱਡਦੇ ਨੇ, ਪੰਜ ਆਹ ਵੱਸਦੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਪਰਮਾਤਮਾ ਨੇ ਕਿਰਪਾ ਕੀਤੀ ਕਿ ਪੰਜ ਜਿਹੜੇ ਵਕਾਰ ਸਨ ਉਹ ਅੰਦਰੋਂ ਚਲੇ ਗਏ। ਸਤ ਸੰਤੋਖ ਦਇਆ ਧੀ ਧਰਮ ਧੀਰਜ, ਉਹ ਪੰਜਾਂ ਨੇ ਆਪਣੇ ਅੰਦਰ ਨਿਵਾਸ ਕਰ ਲਿਆ। ਪੰਚ ਮਨਾਏ ਪੰਚ ਰਸਾਏ, ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ, ਪੰਚ ਵਸਾਏ ਪੰਚ ਗਵਾਏ। ਜਿਹੜੇ ਪੰਜ ਵਕਾਰ ਨੇ ਉਹਨਾਂ ਨੂੰ ਰਸਾ ਦਿੱਤਾ, ਉਹ ਚਲੇ ਗਏ, ਅਤੇ ਜਿਹੜੇ ਦੈਵੀ ਪੰਜ ਗੁਣ ਸਨ ਉਹ ਅੰਦਰ ਪ੍ਰਵੇਸ਼ ਕਰ ਗਏ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਪਰਮਾਤਮਾ ਅੰਦਰ ਪ੍ਰਗਟ ਹੋ ਜਾਏ ਉਦੋਂ ਵਾਸ਼ਨਾ ਨੂੰ ਅੰਦਰ ਕੋਈ ਥਾਂ ਨਹੀਂ, ਉਦੋਂ ਪਾਪਾਂ ਨੂੰ ਅੰਦਰ ਕੋਈ ਥਾਂ ਨਹੀਂ। ਇੱਥੋਂ ਤੱਕ ਕਿ ਗੁਰਬਾਣੀ ਅਨੁਸਾਰ ਕਿ ਜਿਹੜੇ ਕੀਤੇ ਹੋਏ ਵੀ ਪਾਪ ਨੇ, ਇੱਥੇ ਕਿਹਾ ਨਸ ਵੰਜੋ ਕਿਲ ਵਿਖੋ, ਇਹਦਾ ਮਤਲਬ ਸਨ ਪਹਿਲਾਂ ਅੰਦਰ ਖੈਨ, ਉਹ ਸਾਰੇ ਪਾਪ ਖਹਿੜਾ ਛੱਡ ਜਾਂਦੇ ਨੇ। ਕਿਉਂਕਿ ਜਿੱਥੇ ਪਰਮਾਤਮਾ ਦਾ ਨਾਮ ਆ ਜਾਏ ਉੱਥੇ ਪਾਪਾਂ ਦਾ ਖਾਤਮਾ ਹੋ ਜਾਂਦਾ। ਇਹ ਕਿਵੇਂ ਹੋ ਜਾਏਗਾ? ਕਈ ਵਾਰੀ ਮਨ 'ਚ ਆਉਂਦਾ ਹੈ ਕਿ ਪਾਪ ਇੰਨੇ ਜਨਮਾਂ ਦੇ ਕੀਤੇ, ਕਿਉਂਕਿ ਜੋ ਕੁਝ ਬੰਦਾ ਕਰਮ ਕਰ ਰਿਹਾ ਪਾਪ ਕਰਦਾ, ਇੱਕ ਜਨਮ 'ਚ ਖਹਿੜਾ ਨਹੀਂ ਛੁੱਟਦਾ। ਗੁਰਮੁਖੋ, ਇਨਸਾਨ ਨੂੰ ਸਰੀਰਕ ਤੌਰ 'ਤੇ ਬਿਮਾਰੀ ਲੱਗੀ ਹੋਵੇ, ਕੈਂਸਰ ਭੈੜੀ ਬਿਮਾਰੀ, ਜੇ ਕਿਸੇ ਨੂੰ ਲੱਗ ਜਾਏ ਤੇ ਮੌਤ ਹੋਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਚਲੋ ਵਿਚਾਰਾ ਦੁੱਖ ਪਾਉਂਦਾ ਪਿਆ ਸੀ ਛੁੱਟ ਗਿਆ। ਇਹ ਸ਼ਬਦ ਅਸੀਂ ਕਹਿੰਦੇ ਅਕਸਰ ਸੁਣਦੇ ਹਾਂ ਸਮਾਜ ਵਿੱਚ ਕਿ ਜਿੰਨੀ ਭੈੜੀ ਬਿਮਾਰੀ ਸੀ ਛੁੱਟ ਗਿਆ। ਕਈ ਵਾਰੀ ਇੰਨੀ ਭੈੜੀ ਬਿਮਾਰੀ ਲੱਗਦੀ ਹੈ ਪਰਿਵਾਰ ਦੇ ਜੀਅ ਵੀ ਅਰਦਾਸਾਂ ਕਰਾਉਣ ਲੱਗ ਪੈਂਦੇ ਨੇ ਕਿ ਇਹਦੀ ਬੰਦ ਖਲਾਸੀ ਹੋ ਜਾਏ, ਇਹਦਾ ਮਤਲਬ ਇਹ ਸਰੀਰ ਛੱਡ ਜਾਏ। ਭੈੜੀ ਤੋਂ ਭੈੜੀ ਬਿਮਾਰੀ ਇਨਸਾਨ ਦੀ ਮੌਤ ਨਾਲ ਖਹਿੜਾ ਛੱਡ ਜਾਂਦੀ ਹੈ, ਪਰ ਗੁਰਮੁਖੋ ਅੰਦਰ ਪਾਪਾਂ ਦੀ ਜਿਹੜੀ ਬਿਮਾਰੀ ਉਹ ਤਾਂ ਮਰਨ ਤੋਂ ਬਾਅਦ ਵੀ ਅੱਗੇ ਚਲੀ ਜਾਂਦੀ ਹੈ, ਉਹ ਨਹੀਂ ਛੱਡਦੀ। ਬਿਮਾਰੀ ਸੜਿਆਂ ਛੱਡ ਜਾਏਗੀ, ਬਿਮਾਰੀ ਤਨ ਖਤਮ ਹੋ ਜਾਏਗਾ ਛੱਡ ਜਾਏਗੀ, ਪਰ ਮਨ ਨੂੰ ਜਿਹੜੇ ਪਾਪਾਂ ਦੀ ਬਿਮਾਰੀ ਲੱਗ ਜਾਏ ਇਹ ਤਾਂ ਮਰਨ ਤੋਂ ਬਾਅਦ ਵੀ ਨਹੀਂ ਛੱਡਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ ਹੋ, ਕਾਲਾ ਸ਼ਾਹ ਹੋਇਆ ਪਿਆਖ, ਇਹ ਅਗਲੇ ਜਨਮ ਵਿੱਚ ਫਿਰ ਆਪਣਾ ਕੰਮ ਕਰਦੀ। ਪਰ ਇਸ ਜਨਮ ਵਿੱਚ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਆ ਜਾਏ ਪਾਪ ਉਹਦਾ ਖਹਿੜਾ ਛੱਡ ਜਾਂਦੇ। ਤਾਂ ਹੀ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚੋਂ ਕੁਛ ਬੇਨਤੀਆਂ ਨੇ, ਪਾਪ ਜਿਤਨੇ ਮਰਜ਼ੀ ਕੀਤੇ ਹੋਣ ਪਰ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਇਹ ਕਰੇ ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹਿ ਸਭ ਉਤਰੇ, ਬੌਰ ਕਮਾਵੇ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਭਾਵੇਂ ਤੀਰਥ ਇਸ਼ਨਾਨ ਲਿਖਿਆ, ਪੰਜਾਂ ਵਿਕਾਰਾਂ ਦੇ ਅਧੀਨ ਪਾਪ ਕਰਦੇ, ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਪਾਪ ਹੁੰਦੇ ਕਿਤੋਂ, ਫਿਰ ਕਰਦਾ ਕੀ ਹੈ ਤੀਰਥ 'ਤੇ ਚਲਾ ਗਿਆ, ਉੱਥੇ ਇਸ਼ਨਾਨ ਕੀਤਾ ਦਾਨ ਪੁੰਨ ਕੀਤਾ, ਉੱਥੇ ਕਹਿ ਦਿੱਤਾ ਤੇਰੇ ਪਾਪ ਖੰਡਨ ਹੋ ਗਏ, ਵਾਪਸ ਆਇਆ ਫਿਰ ਕੰਮ ਸ਼ੁਰੂ ਕਰ ਦਿੱਤਾ। ਇਹ ਨਹੀਂ ਗੁਰਮੁਖੋ, ਪਾਪਾਂ ਦੇ ਲਈ ਪਰਮਾਤਮਾ ਜਿਹਦੇ ਉੱਤੇ ਕਿਰਪਾ ਕਰਕੇ ਪਾਪ ਸਾੜ ਦਿੰਦਾ ਉਹਨੂੰ ਤਾਂ ਸਮਾਧੀ ਇਹੋ ਜਿਹੀ ਦੇ ਦਿੰਦਾ, ਉਹ ਪਾਪਾਂ ਵੱਲ ਕਦੀ ਪ੍ਰਵਿਰਤ ਹੀ ਨਹੀਂ ਹੁੰਦਾ। ਫਿਰ ਬੇਨਤੀ ਕਰਾਂ ਕਿ ਪਾਪ ਕਿਵੇਂ ਖੰਡਨ ਹੋਣਗੇ, ਕਿਹੜੀ ਚੀਜ਼ ਇਹਨਾਂ ਨੂੰ ਖੰਡਨ ਕਰ ਸਕਦੀ ਹੈ? ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਨੇ ਦੇਖੋ ਸੁੱਕੀਆਂ ਲੱਕੜਾਂ ਇਕੱਠੀਆਂ ਕਰਦਿਆਂ ਕਿਸੇ ਨੂੰ ਸਾਲ ਲੱਗੇ 6 ਮਹੀਨੇ, ਕੋਈ 20 ਸਾਲ ਤੱਕ ਸੁੱਕੀਆਂ ਲੱਕੜਾਂ ਦਾ ਭੰਡਾਰਾ ਇਕੱਠਾ ਕਰਦਾ ਰਿਹਾ, ਉਹਨਾਂ ਨੂੰ ਫੂਕਣ ਵਾਸਤੇ 20 ਸਾਲ ਨਹੀਂ ਚਾਹੀਦੇ। ਰੂਹ ਦੀਆਂ ਗੱਠਾਂ ਕਰੋੜਾਂ ਨੇ, ਉਹਨਾਂ ਨੂੰ ਕਰੋੜਾਂ ਗੱਠਾਂ ਅੰਗਿਆਰਾਂ ਦੀਆਂ ਨਹੀਂ ਚਾਹੀਦੀਆਂ, ਕਰੋੜਾਂ ਗੱਠਾਂ ਰੂਹ ਦੀਆਂ, ਇੱਕ ਨਿੱਕੀ ਜੀ ਦੀਆ ਸਲਾਈ ਦੀ ਮਾਚਿਸ ਦੀ ਤੀਲੀ, ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ, ਕਰੋੜਾਂ ਗੱਠਾਂ ਰੂਹ ਦੀਆਂ ਫੂਕ ਦਿੰਦੀ ਏ ਪਿਆਰਿਓ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਇੱਕ ਘੜੀ ਦਾ ਸਿਮਰਨ ਸਾੜ ਕੇ ਰਾਹ ਕਰ ਦਿੰਦਾ। ਅੱਜ ਸਤਿਗੁਰੂ ਨੇ ਕਿਹਾ ਦੂਤਾ ਦਹਿਨ ਪਿਆ, ਦੂਤਾਂ ਨੂੰ ਅੱਗ ਲੱਗ ਗਈ, ਸੜਨ ਲੱਗ ਪਏ, ਕਿਉਂਕਿ ਪਾਪ ਸਾੜ ਦਿੰਦਾ ਪਰਮਾਤਮਾ ਦਾ ਨਾਂ। ਤਾਂ ਹੀ ਸਾਹਿਬ ਦੇ ਬਚਨ ਨੇ ਘੋਰ ਦੁਖਿੰਗ, ਅਨਕ ਹੱਤਿਅੰਗ, ਜਨਮ ਦਰਿਦਰੰਗ, ਮਾਂ ਬਖਿਆਦੰਗ, ਘੋਰ ਦੁੱਖਾਂ ਵਿੱਚ ਘਿਰਿਆ ਹੋਵੇ, ਕਈ ਖਤਿਆਵਾਂ ਕਤਲ ਕੀਤੇ ਹੋਣ, ਪਾਪ ਕੀਤੇ ਹੋਣ, ਘੋਰ ਦੁਖਿੰਗ, ਅਨਕ ਹੱਤਿਅੰਗ, ਜਨਮ ਦਰਿਦਰੰਗ, ਮਾਂ ਬਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਚਨ ਨੂੰ ਕਿਹਾ, ਲੋਕਾਂ ਮਤ ਕੋ ਫੱਕੜ ਪਾਏ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ। ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕ ਕੱਠੇ ਏਕ ਰੱਤੀ ਲੈ ਪਾਏ, ਪਾਪੜਿਆਂ ਪਛਾੜ ਬਾਣਸ ਚਾਵਾਂ ਸੰਨ ਕਹਿ। ਜਦੋਂ ਨਾਮ ਜਪਿਆ ਇਹ ਸੰਨ ਲਾ ਲਾ ਕੇ ਨਾਮ ਦੇ ਤੀਰ ਚਲਾਏ, ਮਹਾਰਾਜ ਕਹਿੰਦੇ ਨੇ ਪਾਪਾਂ ਨੂੰ ਚੀਰ ਕੇ ਰੱਖ ਦਿੱਤਾ, ਪਾਪੜਿਆਂ ਪਛਾੜ ਬਾਣ ਸਚਾਵਾ ਸਨ ਕਹਿ, ਗੁਰਮੰਤਰ ਰਾ ਚਿਤਾਰ ਨਾਨਕ ਦੁੱਖ ਨਾ ਥੀ ਬਈ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਉਹਨਾਂ ਦੇ ਪਵਿੱਤਰ ਦਰਬਾਰ ਵਿੱਚ ਆਪਾਂ ਬੈਠੇ ਤੇ ਦੇਖੋ ਸ਼ਬਦ ਵੀ ਹਜ਼ੂਰ ਸਾਹਿਬ ਆਪਾਂ ਕਹਿੰਦੇ ਹਾਂ, ਇਹਦਾ ਅਰਥ ਜਿੱਥੇ ਸਤਿਗੁਰੂ ਆਪ ਹਾਜ਼ਰ ਨਾਜ਼ਰ ਹੋ ਕੇ ਆਪਣੀ ਕਲਾ ਵਰਤਾਉਂਦੇ ਪਏ, ਆਪਣੀ ਖੇਡ ਵਰਤਾਉਂਦੇ ਪਏ। ਅਤੇ ਮੇਰੇ ਮਨ 'ਚ ਕੱਲ ਵੀ ਸੀ, ਸਤਿਗੁਰੂ ਤੁਸੀਂ ਸਾਨੂੰ ਦੇ ਨਹੀਂ ਆਏ, ਸਾਡੀਆਂ ਝੋਲੀਆਂ ਭਰ ਦਿੱਤੀਆਂ। ਇਕੱਲਾ ਇਹ ਹੀ ਨਹੀਂ, ਪ੍ਰਿੰਸੀਪਲ ਗੰਗਾ ਸਿੰਘ ਹੋਣੀ, ਬੜਾ ਪਹਿਲਾਂ ਇਹਨਾਂ ਦੀ ਕਿਤਾਬ ਸੀ, ਅੱਜ ਕੱਲ੍ਹ ਨਹੀਂ ਮਿਲਦੀ, ਗੰਗ ਤਰੰਗ, ਸਾਰੀ ਕਿਤਾਬ ਉਹ ਨਜ਼ਮ ਕਹਿ ਕਵਿਤਾਵਾਂ, ਉਹਦੇ ਵਿੱਚ ਉਹਨਾਂ ਨੇ ਇੱਕ ਬੜੀ ਸੋਹਣੀ ਗੰਗਾ ਦੇ ਸੰਬੰਧ ਵਿੱਚ ਇਹ ਕਵਿਤਾ ਲਿਖੀ, ਉਹਦੇ ਭਾਵ ਅਰਥ ਮੈਂ ਸਿਰਫ ਕਹਿਣਾ ਆਵਾਂਗਾ ਪ੍ਰਕਰਨ ਵਿੱਚ ਹੀ। ਉਹ ਕਹਿੰਦੇ ਨੇ ਗੰਗਾ ਅਤੇ ਗੋਦਾਵਰੀ ਇਹ ਦੋਨੋਂ ਨਦੀਆਂ ਅੜੀ ਕਰਦੀਆਂ ਨੇ ਕਲਗੀ ਵਾਲੇ ਦੀ ਰਹਿਮਤ, ਦੇਖੋ ਉਹਦੇ ਖਿਆਲ ਨੇ ਨਾ ਵਿਦਵਾਨ, ਕਹਿੰਦੇ ਨੇ ਗੰਗਾ ਤੇ ਗੋਦਾਵਰੀ ਕਹਿੰਦੀ ਹੈ ਕਿ ਜਿਸ ਦਿਨ ਦੀਆਂ ਅਸੀਂ ਪ੍ਰਵਾਹਤ ਹੋਈਆਂ ਉਸ ਦਿਨ ਦੇ ਮੰਗਣ ਵਾਲੇ ਸਾਡੇ ਕੋਲ ਆਏ। ਕਿਸੇ ਨੇ ਪਾਪਾਂ ਤੋਂ ਖਲਾਸੀ ਲਈ ਇਸ਼ਨਾਨ ਕੀਤਾ, ਕਿਸੇ ਨੇ ਪੂਜਾ ਪ੍ਰਤਿਸ਼ਠਾ ਕਰਕੇ ਕੋਈ ਸਾਡੇ ਤੋਂ ਦਾਨ ਮੰਗਿਆ। ਕਹਿਣ ਲੱਗੀ ਸਾਰੀ ਦੁਨੀਆ ਸਾਡੇ ਕਿਨਾਰਿਆਂ 'ਤੇ ਬੈਠ ਕੇ ਮੰਗਦੀ ਰਹੀ, ਪਰ ਇੱਕ ਕਲਗੀ ਵਾਲੇ ਚੋਜੀ ਪ੍ਰੀਤਮ ਆਏ ਜਿਹੜੇ ਮੰਗਣ ਨਹੀਂ ਆਏ, ਅਸੀਂ ਲੋਕਾਂ ਨੂੰ ਦਿੰਦੀਆਂ ਸਾਂ, ਸਾਡੀ ਝੋਲੀ ਭਰਨ ਵਾਸਤੇ ਆ। ਉਹ ਖਿਆਲ ਦਿੰਦੇ ਨੇ, ਕਹਿੰਦੇ ਨੇ ਪਟਨਾ ਸਾਹਿਬ ਦੀ ਗੰਗਾ ਜਿਹਦੇ ਵਿੱਚ ਗੁਰੂ ਨੇ ਸੋਨੇ ਜੇ ਕੰਗਣ ਉਹਨੂੰ ਦੇ ਦਿੱਤੇ, ਅਤੇ ਹਜ਼ੂਰ ਸਾਹਿਬ ਦੀ ਗੋਦਾਵਰੀ ਜਿੱਥੇ ਗੁਰੂ ਨੇ ਨਗੀਨੇ ਅਤੇ ਹੀਰੇ ਨੂੰ ਦੇ ਦਿੱਤੇ, ਉਹ ਦੇਣ ਵਾਸਤੇ ਆਏ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਇੱਕ ਬੜਾ ਪਿਆਰਾ ਬਚਨ ਹਜ਼ੂਰ ਦਾ, ਇੱਕ ਕਵੀ ਹੋਇਆ ਜੀ ਬਿਹਾਰੀ, 52 ਕਵੀਆਂ ਵਿੱਚੋਂ ਕਵੀ, ਉਹ ਪਾਉਂਟਾ ਸਾਹਿਬ ਵੀ ਕਵੀ ਦਰਬਾਰ ਵਿੱਚ ਹਾਜ਼ਰੀ ਭਰਦਾ ਸੀ। ਰਵਾਂਗੇ ਇਸੇ ਪ੍ਰਕਰਨ ਵਿੱਚ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ। ਪਾਉਂਟਾ ਸਾਹਿਬ ਵੀ ਹਾਜ਼ਰੀ ਭਰੀ, ਅਨੰਦਪੁਰ ਸਾਹਿਬ ਵੀ ਉਹ ਹਾਜ਼ਰੀ ਭਰਦੇ ਰਹੇ। ਜਦੋਂ ਸਤਿਗੁਰੂ ਨੇ ਲੱਖੀ ਕੇ ਜੰਗਲ, ਲੱਖੀ ਜੰਗਲ ਕਵੀ ਦਰਬਾਰ ਸਜਾਇਆ, ਇਹ ਸੱਜਣ ਉੱਥੇ ਵੀ ਪਹੁੰਚੇ। ਪਰ ਅੱਜ ਬਹੁਤ ਫਰਕ ਪੈ ਚੁੱਕਾ ਸੀ, ਅਨੰਦਪੁਰ ਸਾਹਿਬ ਦਾ ਕਿਲ੍ਹਾ ਹਜ਼ੂਰ ਕੋਲ ਲਿਖੀ, ਸਤਿਗੁਰੂ ਦੇ ਚਾਰਾਂ ਲਾਲਾਂ ਵਿੱਚੋਂ ਕੋਈ ਲਾਲ ਨਾਲ ਲਿਖੀ, ਸਤਿਗੁਰੂ ਦੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਚਮਕੌਰ ਦੀ ਗੜੀ ਵਿੱਚ। ਅੱਗੇ ਗਾਉਂਦਾ ਸੀ ਕਵਿਤਾ ਅਤੇ ਆਸ ਕਰਦਾ ਸੀ ਕਲਗੀ ਵਾਲੇ ਝੋਲੀ ਵਿੱਚ ਮੇਰੇ ਖੈਰ ਪਾਣਗੇ, ਸੋਨਾ ਮਿਲੇਗਾ, ਕੀਰੇ ਮਿਲਣਗੇ, ਮੋਤੀ ਮਿਲਣਗੇ। ਅੱਜ ਜਦੋਂ ਆਇਆ ਸਤਿਗੁਰੂ ਦੇ ਚਰਨਾਂ ਵਿੱਚ ਇਹਨੇ ਮੱਥਾ ਟੇਕਿਆ, ਲੱਖੀ ਜੰਗਲ ਤਿੰਨ ਜਿਹੜੀ ਕਵਿਤਾ ਕੀ ਮੇਰਾ ਖਿਆਲ ਅੱਜ ਇਸ ਦਰਬਾਰ ਵਿੱਚ ਢੁੱਕਦੀ ਇਸ ਸ਼ਬਦ ਦੇ ਪ੍ਰਕਰਨ ਨਾਲ। ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਸਤਿਗੁਰੂ ਸੱਚੇ ਪਾਤਸ਼ਾਹ ਦੇਖ ਕੇ ਮੁਸਕਰਾ ਪਏ ਅਤੇ ਨਾਲ ਹੱਸ ਕੇ ਆਖਿਓ ਨੇ ਤੁਸੀਂ ਕਵਿਤਾ ਸੁਣਾਓ, ਦਾਤਾਂ ਉਹੀ ਮਿਲਣਗੀਆਂ ਜਿਹੜੀਆਂ ਅਨੰਦਪੁਰ ਸਾਹਿਬ ਮਿਲਦੀਆਂ ਸਨ। ਚੇਤੇ ਰੱਖੋ, ਗੁਰੂ ਭਾਵੇਂ ਫਰਸ਼ 'ਤੇ ਬੈਠੇ, ਗੁਰੂ ਭਾਵੇਂ ਸਿੰਘਾਸਨ 'ਤੇ ਬੈਠਣ, ਕਲਗੀ ਵਾਲਾ ਭਾਵੇਂ ਟਿੰਡ ਦਾ ਸਰਾਣਾ ਕਰਕੇ ਜ਼ਮੀਨ 'ਤੇ ਲੇਟੇ, ਪਰ ਕਲਗੀ ਵਾਲੇ ਵਿੱਚ ਅੰਦਰ ਦਾ ਜਿਹੜਾ ਖਜ਼ਾਨਾ ਹੈ, ਨਾ ਉਹਨੂੰ ਪਾਣੀ ਖੋ ਸਕਦਾ ਅਤੇ ਨਾ ਉਹਨੂੰ ਕੰਡਿਆਂ ਦੀ ਸੇਜ ਖੋ ਸਕਦੀ। ਤਾਂ ਹੀ ਤਾਂ ਜ਼ਫਰਨਾਮੇ ਵਿੱਚ ਹਜ਼ੂਰ ਦਾ ਇੱਕ ਸ਼ੇਰ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕੁਛ ਵੀ ਬਾਹਰ ਦਾ ਨਹੀਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼, ਰੱਬ ਨੇ ਖੁਦਾ ਨੇ ਸਾਨੂੰ ਐ ਆਪਣੇ ਅਰਸ਼ਾਂ ਦਾ ਸੁੱਖ ਦਿੱਤਾ। ਜਿਹਦੇ ਕੋਲ ਅਰਸ਼ ਦਾ ਸੁੱਖ ਹੋਵੇ ਪਿਆਰਿਓ, ਉਹ ਫਰਸ਼ 'ਤੇ ਬੈਠਾ ਹੋਇਆ ਵੀ ਗਾਉਂਦਾ ਹੈ ਕਿ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ, ਅਤੇ ਜਿਹਦੇ ਕੋਲ ਫਰਸ਼ ਦਾ ਸੁੱਖ ਹੋਵੇ ਅਰਸ਼ ਦੀ ਕਿਰਪਾ ਨਾ ਹੋਵੇ ਉਹ ਸਿੰਘਾਸਨ ਉੱਤੇ ਬੈਠਾ ਵੀ ਕਲਪੀ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਸੁਣਾਓ, ਉਹਦੀਆਂ ਅੱਖਾਂ ਪਾ ਰਹੀਆਂ। ਮਹਾਰਾਜ ਕਹਿੰਦੇ ਨੇ ਇਨਾਮ ਮਿਲੇਗਾ, ਕਹਿੰਦੇ ਨਹੀਂ ਸੱਚੇ ਪਾਤਸ਼ਾਹ, ਅੱਜ ਧਨ ਦੀ ਖਾਤਰ ਕਵਿਤਾ ਨਹੀਂ ਸੁਣਾਉਣੀ, ਅੱਜ ਦੌਲਤ ਦੀ ਇਨਾਮ ਦੀ ਖਾਤਰ ਨਹੀਂ ਸੁਣਾਉਣੀ। ਕਹਿਣ ਲੱਗੇ ਜੋ ਮੰਗੋਗੇ, ਉਹਨੇ ਪਤਾ ਮੰਗਿਆ ਕੀ, ਉਹਦੀ ਕਵਿਤਾ ਹੈ, ਉਹ ਲਿਖਦਾ ਚਾਦਰ ਮੈਲੀ ਅਤੇ ਸਾਬਣ ਥੋੜ੍ਹਾ, ਜਦ ਦੇਖਾਂ ਤਦ ਰੋਵਾਂ। ਹੇ ਮੇਰੇ ਕਲਗੀ ਵਾਲਿਆ, ਅੰਦਰ ਦੀ ਚਾਦਰ ਪਾਪਾਂ ਦੇ ਧੱਬਿਆਂ ਨਾਲ ਭਰੀ ਪਈ ਹੈ, ਕਿੰਨੇ ਕੁ ਧੱਬੇ ਨੇ ਪਾਪਾਂ ਦੇ ਮੈਲ ਨਾਲ ਭਰੀ ਪਈ ਹੈ। ਅਸੀਂ ਤਾਂ ਸਿਰਫ ਹਜ਼ੂਰ ਦੇ ਚਰਨਾਂ 'ਚ ਅਰਦਾਸ ਕਰਨੇ ਹਾਂ, ਚਾਦਰ ਮੈਲੀ ਅਤੇ ਸਾਬਣ ਥੋੜ੍ਹਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਤੂੰ। ਹੇ ਸਤਿਗੁਰੂ, ਮੈਂ ਇਹਨਾਂ ਪਾਪਾਂ ਦੇ ਧੱਬਿਆਂ ਨੂੰ ਕਿਵੇਂ ਧੋਵਾਂ, ਕੋਈ ਨਹੀਂ ਧੋ ਸਕਦਾ ਇਹਨਾਂ ਨੂੰ, ਇਹ ਤਾਂ ਅਗਲੇ ਜਨਮ ਵਿੱਚ ਵੀ ਨਾਲ ਜਾਣਗੇ। ਚਾਦਰ ਮੈਲੀ ਅਤੇ ਸਾਬਣ ਥੋੜ੍ਹਾ, ਜਦ ਦੇਖਾਂ ਤਾਂ ਧਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜੇ ਕਿਹੜੇ ਧੋਵਾਂ, ਇਹਨਾਂ ਦਾਗਾਂ ਦੀ ਕੋਈ ਕੀਮਤ ਨਾ ਹੀ, ਮੈਂ ਕਿਉਂ ਕਰ ਅੱਛੀ ਹੋਵਾਂ। ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ, ਇੱਕ ਕਿਰਪਾ ਕਰੋ ਸਤਿਗੁਰੂ, ਮੈਨੂੰ ਦਿਓ ਨਾਮ ਦਾ ਸਾਬਣ, ਮੈਂ ਅੰਦਰ ਪਾਪਾਂ ਨੂੰ ਧੋਲਾਂ। ਜਦੋਂ ਕਵਿਤਾ ਪੜ੍ਹੀ ਮੈਨੂੰ ਹਜ਼ੂਰ ਦੀ ਜਪਜੀ ਸਾਹਿਬ ਦੀ ਪੌੜੀ ਉਹ ਚੇਤੇ ਆਈ ਕਿ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ ਰਾਂ। ਦੇਖੋ ਜਿੱਥੇ ਨਾਮ ਆ ਜਾਏ ਉੱਥੇ ਨਾਮੀ ਆ ਜਾਂਦਾ ਹੈ, ਜਿੱਥੇ ਹੁਕਮ ਮੰਨਣ ਦੀ ਜਾਚ ਆ ਜਾਏ ਉੱਥੇ ਹੁਕਮੀ ਆ ਜਾਂਦਾ ਹੈ। ਸਤਿਗੁਰੂ ਨੇ ਅੱਜ ਪਹਿਲਾ ਬਚਨ ਕੀਤਾ, ਨਸ ਵੰਜੋ, ਦੌੜ ਜਾਓ, ਚਲੇ ਜਾਓ ਮੇਰਾ ਖੇੜਾ ਛੱਡ ਕੇ। ਦੇਖੋ ਇੱਕ ਲਲਕਾਰ ਹੈ ਇਹਨਾਂ ਨੂੰ ਵੰਗਾਰਿਆ ਕਿ ਨਸ ਵੰਜੋ ਕਿਲ ਵੱਖੋ, ਜਿਵੇਂ ਆਪਾਂ ਕਹਿੰਦੇ ਭੱਜਦਾ ਇੱਥੋਂ ਨਹੀਂ ਤੇ ਤੇਰਾ ਬੁਰਾ ਹਾਲ ਹੋਵੇਗਾ, ਪੰਜਾਬੀ ਸ਼ਬਦ ਵਰਤਨੇ। ਮਹਾਰਾਜ ਕਹਿੰਦੇ ਨੇ ਛੱਡ ਕੇ ਚਲੇ ਜਾਓ ਨਹੀਂ ਤੇ ਤੁਹਾਡੀ ਬੜੀ ਮੰਦੀ ਹਾਲਤ ਹੋਵੇਗੀ। ਕਿਉਂ? ਕਹਿਣ ਲੱਗੇ ਤੁਸੀਂ ਬੜੀ ਮਨ ਮਰਜ਼ੀ ਕਰ ਲਈ, ਕਾਮ ਕ੍ਰੋਧ ਲੋ ਮੋਹ ਹੰਕਾਰ, ਹੁਣ ਇਸ ਘਰ ਦਾ ਮਾਲਕ ਆ ਗਿਆ, ਇੱਥੇ ਕੀਰਤਨ ਸ਼ਬਦ ਤੇ ਨਾਮ ਦਾ ਵਾਸਾ ਹੋਵੇਗਾ, ਹੁਣ ਤੁਹਾਨੂੰ ਇੱਥੇ ਥਾਂ ਨਹੀਂ ਮਿਲ। ਨਸ ਵੰਜੋ ਕਿਲ ਵਿਖੋ ਪਾਪੋ, ਤੁਸੀਂ ਛੱਡ ਕੇ ਚਲੇ ਜਾਓ। ਕਰਤਾ ਘਰ ਆਇਆ, ਇਸ ਘਰ ਦਾ ਮਾਲਕ ਸਵਾਮੀ ਇਸ ਘਰ ਵਿੱਚ ਪ੍ਰਵੇਸ਼ ਕਰ ਗਿਆ ਹੈ।
ਦੂਤਾ ਹੈ ਦਹਿਨ ਪਾਇਆ ਗੋਬਿੰਦ ਪ੍ਰਗਟਾਇਆ,
ਦੂਤਾ ਦਹਿਨ ਪਾਇਆ, ਦਹਿਨ ਦਾ ਅਰਥ ਕਰਾਂਗੇ ਦਹਿਨਾ ਸੜਨਾ, ਦੂਤ ਦਾ ਅਰਥ ਵਕਾਰ ਵਾਸ਼ਨਾਵਾਂ ਕਾਮ ਕ੍ਰੋਧ ਔਰ ਜਮ ਦੂਤ ਆਦਿਕ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਦੂਤ ਨੇ ਬਹੁ ਵਚਨ ਚਾਹੇ, ਕਹਿੰਦੇ ਨੇ ਉਹਨਾਂ ਨੂੰ ਮਾਨੋ ਅੱਗ ਲੱਗ ਗਈ, ਉਹਨਾਂ ਦਾ ਖਾਤਮਾ ਹੋ ਗਿਆ, ਉਹ ਰਾਖ ਹੋਣ ਤੇ ਆ ਗਏ, ਰਾਖ ਹੋ ਗਏ। ਦੂਤਾ ਦਹਿਨ ਭਇਆ, ਇਹ ਸੜਨ ਲੱਗ ਪਏ। ਗੋਬਿੰਦ ਪ੍ਰਗਟਾਇਆ, ਹਿਰਦੇ ਵਿੱਚ ਗੋਬਿੰਦ ਜੀ ਪ੍ਰਭੂ ਜੀ ਸਤਿਗੁਰੂ ਜੀ ਪ੍ਰਗਟ ਹੋ ਗਏ, ਗੁਰੂ ਦੀ ਬਖਸ਼ਿਸ਼ ਹੋ ਗਈ, ਜਿਹੜੇ ਵਕਾਰ ਸਨ ਉਹ ਖਹਿੜਾ ਛੱਡ ਕੇ ਚਲੇ ਗਏ। ਇਸ ਪਰਮ ਅਵਸਥਾ ਦਾ ਜ਼ਿਕਰ ਹਜ਼ੂਰ ਨੇ ਟੋਡੀ ਰਾਗ ਵਿੱਚ ਵੀ ਕੀਤਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀ। ਜਿਹੜੇ ਤਨ ਵਿੱਚ ਆਪਣਾ ਟਿਕਾਣਾ ਬਣਾਈ ਬੈਠੇ ਸਨ ਉਹ ਪਿਆਰੇ ਹੁਣ ਛੱਡ ਕੇ ਚਲੇ ਗਏ, ਵਕਾਰਾਂ ਨੂੰ ਅੱਗ ਲੱਗ ਗਈ ਸਤਿਗੁਰੂ ਦੇ। ਤਾਂ ਹੀ ਤਾਂ ਅਸੀਂ ਬਚਨ ਪੜ੍ਹਦੇ ਹਾਂ, ਉਨ ਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਿਦਾਰੇ, ਨਸ ਵੰਜੋ ਕਿਲ ਵਿਖੋ ਦਾਸ ਸੰਗ ਤੇ ਮਾਰ ਵਿਦਾਰੇ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਪਰਮਾਤਮਾ ਦੀ ਭਗਤੀ ਕਰਨ ਵਾਲੇ ਦੇ ਟਿਕਾਣੇ ਨੂੰ ਇਹ ਵਾਸ਼ਨਾਵਾਂ ਲੱਭ ਨਹੀਂ ਸਕਣੀਆਂ ਜਦੋਂ ਗੋਬਿੰਦ ਪ੍ਰਗਟ ਹੋ ਗਿਆ। ਇੱਥੇ ਦੇਖੋ ਸ਼ਬਦ ਪ੍ਰਗਟ ਗਏ, ਇੱਕ ਆਇਆ ਕਰਤਾ ਘਰ ਆਇਆ ਤੇ ਦੂਜਾ ਸ਼ਬਦ ਆ ਗਿਆ ਪ੍ਰਗਟ ਹੋਏ। ਹੁਣ ਘਰ ਆਇਆ ਆਉਣ ਦਾ ਸੰਬੰਧ ਕਈ ਵਾਰੀ ਬਾਹਰ ਨਾਲ ਹੁੰਦਾ ਹੈ ਤੇ ਪ੍ਰਗਟ ਹੋਣ ਦਾ ਸੰਬੰਧ ਅੰਦਰ ਦੇ ਨਾਲ ਹੈ। ਇਹ ਬੇਨਤੀ ਹੈ, ਦੇਖੋ ਆਉਂਦਾ ਹੈ ਬਾਹਰੋਂ ਤੇ ਪ੍ਰਗਟ ਹੁੰਦਾ ਅੰਦਰੋਂ। ਸਿਰਫ ਥੋੜ੍ਹੀ ਜਿਹੀ ਬੇਨਤੀ, ਘਰ ਆਇਆ ਗੋਬਿੰਦ ਪ੍ਰਗਟ ਹੋਇਆ, ਆਵੇਗਾ ਤੇ ਪ੍ਰਗਟ ਹੋਏਗਾ। ਸਭ ਦੇ ਅੰਦਰ ਅੰਮ੍ਰਿਤ ਹੈ ਪਰ ਪ੍ਰਗਟ ਨਹੀਂ। ਜਦੋਂ ਬਾਹਰੋਂ ਪੰਜ ਘੁੱਟ ਕਲਗੀ ਵਾਲੇ ਦੇ ਅੰਮ੍ਰਿਤ ਦੇ ਸੰਚਾਰ ਦੇ ਲੈਂਦਾ ਸੱਚ, ਇਵੇਂ ਅੰਦਰ ਦਾ ਅੰਮ੍ਰਿਤ ਵੀ ਪ੍ਰਗਟ ਹੋ ਜਾਂਦਾ। ਬਾਹਰੋਂ ਆਇਆ ਤੇ ਅੰਦਰੋਂ ਪ੍ਰਗਟ ਹੋਇਆ, ਬਾਹਰੋਂ ਗੁਰੂ ਕੀ ਬਾਣੀ ਗਾਈ। ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾ ਰਿਹਾ, ਹਜ਼ੂਰ ਨੇ ਇਸ ਧਰਤੀ ਤੇ ਜਿੱਥੇ ਤੁਸੀਂ ਮੱਥਾ ਟੇਕਣ ਆਇਓ ਸੱਚ ਇਵੇਂ ਇੱਥੇ ਤਾਂ ਝੁਕਦਿਆਂ ਸਾਰ ਹੀ ਕੋਈ ਐਸਾ ਹਿਰਦਾ ਨਹੀਂ ਜਿਹਦੇ ਵਿੱਚੋਂ ਧੰਨ ਕਲਗੀ ਵਾਲੇ ਦੀ ਆਵਾਜ਼ ਨਹੀਂ ਆਉਣ ਲੱਗ ਪਈ। ਰੋਮ ਰੋਮ ਗੁਰੂ ਗੋਬਿੰਦ ਸਿੰਘ ਨੂੰ ਪੁਕਾਰ ਉੱਠਦਾ। ਇਸੇ ਧਰਤੀ ਤੇ ਹਜ਼ੂਰ ਨੇ ਕਿਹਾ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏ। ਗੰਸਾਵਲੀ ਨਾਮਾ ਦਸਾਂ ਪਾਤਸ਼ੀਆਂ ਕਾ ਕੇਸਰ ਸਿੰਘ ਛਿੱਬਰ। ਹਜ਼ੂਰ ਨੇ ਜਦੋਂ ਪੁੱਛਦੀ ਸੰਗਤ ਇਸ ਜਗ੍ਹਾ ਤੇ, ਮਹਾਰਾਜ ਜੀ ਨੂੰ ਪੁੱਛਿਆ ਜਾਂਦਾ ਹੈ, ਮਹਾਰਾਜ ਗਰੀਬ ਨਿਵਾਜ ਇਹ ਜੋ ਸੰਗਤ ਹੈ ਤੇਰੀ ਇਸ ਦਾ ਕੀ ਹਵਾਲ, ਇਹ ਜੋ ਤੁਹਾਡੀ ਸੰਗਤ ਬਿਰਹਾ ਵਿੱਚ ਅੱਜ ਹੈ ਵੈਰਾਗ ਵਿੱਚ ਹੈ, ਕਿਰਪਾ ਕਰੋ ਇਹਦਾ ਕੀ ਖਾਲ ਹੋਵੇਗਾ, ਇਹਨੂੰ ਕਿਹਦੇ ਲੜਦਾ ਆ। ਗਰੀਬ ਨਿਵਾਜ ਇਹ ਜੋ ਸੰਗਤ ਹੈ ਤੇਰੀ ਇਸ ਦਾ ਕੀ ਹਵਾਲ। ਅੱਗੇ ਉਹ ਲਿਖਦੇ ਨੇ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਆਕਾਰ, ਆਪਸ ਵਿੱਚ ਪਿਆਰ ਰੱਖਣਾ, ਅਗਲੀਆਂ ਸਤਰਾਂ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਕੀ ਕਰਨੀ ਸ਼ਬਦ ਕੀ ਖੋਜਣੀ। ਆਪਸ ਵਿੱਚ ਸਿੱਖ ਪਿਆਰ ਰੱਖਣ ਤੇ ਇਸ ਪੰਥ ਦਾ ਵਾਧਾ ਲੋਚਿਆ ਜੇ। ਹੁਣ ਦੇਖੋ ਜਦੋਂ ਬਾਣੀ ਅਸੀਂ ਪੜ੍ਹਦੇ, ਗੁਰਦੇਵ ਨੇ ਕਿਹਾ ਬਾਣੀ ਆਈ ਹੈ, ਪ੍ਰਗਟ ਹੋਣਾ ਘਰ ਆਇਆ, ਦੂਤੇ ਦੈਨ ਪਿਆ ਗੋਬਿੰਦ ਪ੍ਰਗਟਾਇਆ। ਸਿਰਫ ਇੱਕ ਬੇਨਤੀ ਦੇ ਅਰਥ ਸੁਖੈਣ ਜੇ ਕਰਨ ਲਈ ਕਿ ਉਹਨਾਂ ਦੇ ਅੰਦਰ ਤੋਂ ਬਾਣੀ ਆਈ, ਉਹਨਾਂ ਪ੍ਰਗਟ ਕੀਤੀ, ਆਈ ਤੁਰ ਅੰਤਰ ਆਤਮੇ, ਤੇ ਜੋ ਅਨੁਭਵ ਸੀ ਉਸ ਅਨੁਭਵ ਨੂੰ ਰਸਨਾ ਦੇ ਰਾਹੀਂ ਪ੍ਰਗਟ ਕੀਤਾ। ਸਾਰਾ ਗੁਰੂ ਗ੍ਰੰਥ ਸਾਹਿਬ ਉਹ ਅਧਿਆਤਮਕ ਅਨੁਭਵ ਹੈ ਜੋ ਅੰਦਰ ਆਇਆ ਭਗਤਾਂ ਦੇ, ਗੁਰੂ ਸਾਹਿਬਾਨਾਂ ਦੇ, ਭੱਟ ਸਾਹਿਬਾਨਾਂ ਦੇ, ਉਸ ਅਨੁਭਵ ਨੂੰ ਜ਼ਬਾਨ ਨਾਲ ਪ੍ਰਗਟ ਕੀਤਾ। ਪਰ ਸਾਡੀ ਖੇਡ ਉਲਟੀ ਬਣਾਈ, ਉਹਨਾਂ ਦੇ ਅੰਦਰ ਆਇਆ ਤੇ ਜ਼ਬਾਨ ਤੋਂ ਪ੍ਰਗਟ ਕੀਤਾ। ਸਾਨੂੰ ਕਹਿਣ ਲੱਗੇ ਕਿ ਕੰਮ ਕਰੋ, ਤੁਸੀਂ ਜ਼ਬਾਨ ਤੇ ਗੁਰੂ ਕਾ ਸ਼ਬਦ ਟਿਕਾ ਲਵੋ, ਜਿੰਨਾ ਬਾਣੀ ਦਾ ਅਭਿਆਸ ਕਰੋਗੇ ਇਸ ਬਾਣੀ ਨੇ ਤੁਹਾਡੇ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰ ਦੇਣਾ। ਜ਼ਬਾਨ ਤੋਂ ਜਪੋ, ਅੰਦਰੋਂ ਪ੍ਰਗਟ ਹੋਵੇਗਾ। ਸਤਿਗੁਰੂ ਕਹਿੰਦੇ ਨੇ ਪ੍ਰਗਟ ਹੋਇਆ, ਇਹਦਾ ਮਤਲਬ ਅੰਦਰ ਸੀ, ਉਹ ਅੰਦਰ ਹੈ। ਕਬੀਰ ਸਾਹਿਬ ਨੇ ਤਾਂ ਸ਼ਬਦ ਬਚਨ ਕੀਤਾ, ਕਬੀਰ ਅੱਲਾ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ ਦਿਲ ਮੈਂ ਸਾਈ, ਪ੍ਰਗਟੈ ਬੁਝੈ ਬਲੰਤੀ, ਨਾਏ ਉਹ ਅੱਗ ਵੀ ਬੁਝ ਗਈ ਜਿਹਨੇ ਅੰਦਰ ਸਾੜਿਆ ਹੋਇਆ। ਸਤਿਗੁਰੂ ਕਹਿ ਰਹੇ ਨੇ ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ, ਘਰ ਦਾ ਮਾਲਕ ਘਰ ਵਿੱਚ ਆ ਗਿਆ, ਦੂਤੈ ਦਹਿਨ ਪਿਆ। ਹੁਣ ਤਾਂ ਦੂਤ ਸੜਨ ਲੱਗ ਪਏ, ਜਿਹੜੇ ਸਾੜਦੇ ਸਨ ਉਹ ਖੁਦ ਸੜਨ ਲੱਗ ਪਏ। ਗੋਬਿੰਦ ਪ੍ਰਗਟਾਇਆ ਖਿਰਦੇ ਦੀ ਸੇਜ ਉੱਤੇ, ਗੋਬਿੰਦ ਜੀ ਪ੍ਰਗਟ ਹੋਏ ਹਨ।
ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ।
ਇਹਦੇ ਅਰਥ ਕਰਾਂਗੇ ਸਾਧ ਸੰਗ ਵਖਾਣਿਆ, ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਜਗਿਆਸੂਆਂ ਨੇ ਸਾਧ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਵਖਾਣਿਆ ਦਾ ਅਰਥ ਉਹਦੀ ਸਿਫਤ ਕੀਤੀ, ਉਹਦੀ ਵਡਿਆਈ ਕੀਤੀ। ਹੁਣ ਕਈ ਵਾਰੀ ਹੁੰਦਾ ਜੀ ਇਹ ਸਿਫਤ ਸਲਾਹ ਕਰਨ ਨਾਲ ਕੀ ਹੋਵੇਗਾ, ਪਰਮਾਤਮਾ ਦੀ ਤਾਂ ਇਹੀ ਸਭ ਤੋਂ ਵੱਡੀ ਵਡਿਆਈ ਹੈ, ਉਹਨੇ ਆਪਣੇ ਨਾਮ ਨੂੰ ਆਪਣੇ ਤੋਂ ਵੱਡਿਆਂ ਰੱਖਿਆ ਹੈ। ਵੱਡੀ ਵਡਿਆਈ ਜਾਂ ਵੱਡਾ ਨਾਂ, ਜਾਂ ਸਾਹਿਬ ਦੇ ਬਚਨ ਨੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ। ਹੁਣ ਜਿਹਨੇ ਸਾਧ ਸੰਗ ਵਖਾਣਿਆ, ਸੰਗਤ ਵਿੱਚ ਪਰਮਾਤਮਾ ਦੀ ਸਿਫਤ ਕੀਤੀ, ਗੁਰੂ ਦੀ ਸਿਫਤ ਕੀਤੀ, ਇਹ ਸਿਫਤ ਕਿਰਪਾ ਕੀ ਕਰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਹਿੰਦੇ ਨੇ ਲੋਹਾ ਟੁੱਟ ਜਾਏ, ਕਾਂਸੀ ਦਾ ਭਾਂਡਾ ਟੁੱਟ ਜਾਏ, ਸੋਨੇ ਦਾ ਬਣਿਆ ਹੋਇਆ ਗਹਿਣਾ ਜਾਂ ਬਰਤਨ ਟੁੱਟ ਜਾਏ, ਉਹਨੂੰ ਕਿਵੇਂ ਗੰਢਿਆ ਜਾਂਦਾ ਹੈ। ਲੋਹਾ, ਸੋਨਾ, ਕਾਂਸੀ ਦਾ ਭਾਂਡਾ ਟੁੱਟੇਗਾ ਤੇ ਅੱਗ ਉਸ ਟੁੱਟੇ ਹੋਏ ਭਾਂਡੇ ਨੂੰ ਜੋੜ ਦੇਵੇਗੀ। ਜੇ ਧਾਤ ਮੈਟਲ ਟੁੱਟੇ ਤੇ ਅੱਗ ਟੁੱਟੇ ਨੂੰ ਜੋੜ ਦਿੰਦੀ ਏ। ਤੇ ਪਿਆਰਿਓ, ਜਿਹੜਾ ਰੱਬ ਤੋਂ ਟੁੱਟਾ ਹੋਵੇ ਜੇ ਸਿਫਤਾਂ ਕਰੇਗਾ ਤੇ ਉਹ ਰੱਬ ਨਾਲ ਜੁੜ ਜਾਏਗਾ, ਕਿਉਂਕਿ ਉਹਦੀ ਵਡਿਆਈ ਸਾਨੂੰ ਜੋੜਦੀ ਹੈ। ਕਹਿਆਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਮਹਾਰਾਜ ਜੀ ਨੇ ਕਹਿ ਦੇ ਵਿੱਚ ਇੱਕ ਤੋਕਾ, ਸਿਫਤੀ ਗੰਢ ਪਵੇ ਦਰਬਾਰ, ਜਿਹੜਾ ਉਹਦੀ ਸਿਫਤ ਕਰਦਾ ਉਹਦੀ ਪ੍ਰਭੂ ਨਾਲ ਗੰਢ ਪੈ ਜਾਂਦੀ। ਸਤਿਗੁਰੂ ਬਚਨ ਕਰਦੇ ਨੇ ਸਾਧ ਸੰਗ ਵਖਾਣਿਆ, ਸਾਧ ਸੰਗਤ ਵੀ ਜਦੋਂ ਉਹਦਾ ਵਖਾਣਿਆ, ਦਰ ਤੇ ਸਿਮਰਨ ਕੀਤਾ, ਕੀਰਤਨ ਕੀਤਾ, ਉਸ ਨੂੰ ਪੁਕਾਰਿਆ, ਤੇ ਫਿਰ ਕੀ ਹੋਇਆ, ਉਹ ਗੋਬਿੰਦ ਜੀ ਮਨ ਨੂੰ ਚੰਗੇ ਲੱਗਣ ਵਾਲੇ, ਮਨ ਨੂੰ ਮੋਹਣ ਵਾਲੇ ਉਹ ਲਾਲਨ ਅੰਦਰ ਸਿਫਤ ਕਰਦਿਆਂ ਪ੍ਰਗਟ ਹੋਏ ਹਨ।
ਆਚਾਰਜ ਡੇਠਾ ਅਮਿਓ ਉਠਾ, ਗੁਰ ਪ੍ਰਸਾਦੇ ਜਾਣਿਆ।
ਫਿਰ ਉਹ ਅਚਰਜ ਖੇਡ ਵਾਪਰੀ, ਆਪਣੇ ਅੰਤਰ ਆਤਮੇ ਹੀ ਉਸ ਦੇ ਅਚਰਜ ਕੌਤਕ ਡਿੱਠਣ ਲੱਗ ਪਏ, ਉਹਦੇ ਝਲਕਾਰੇ ਦਿਸਣ ਲੱਗ ਪਏ, ਉਹਦੀ ਝਲਕ, ਉਹ ਪ੍ਰਤੱਖ ਆਪਣੀ ਕਿਰਪਾ ਕਰਨ ਲੱਗੇ। ਅੰਮ੍ਰਿਤ ਬੁੱਠਾ ਸੱਚ ਏਵੇ ਅੰਦਰ ਨਾਮ ਖਿਰਦੇ ਵਿੱਚ ਵਸ ਗਿਆ, ਅੰਦਰ ਅੰਮ੍ਰਿਤ ਨਾਮ ਦੀ ਸ਼ੈਬਰ ਲੱਗ ਗਈ। ਪਰ ਕਦੋਂ, ਜਿਹਨੇ ਸਤਿਗੁਰੂ ਦੇ ਸ਼ਬਦ ਨਾਲ ਸੰਗਤ ਵਿੱਚ ਜੁੜ ਕੇ ਉਸ ਪਰਮਾਤਮਾ ਨਾਲ ਸਾਂਝ ਬਣਾਈ, ਜਿਹਨੇ ਉਹਦੇ ਨਾਲ ਸਾਂਝ ਬਣਾਈ, ਉਹਦੇ ਅੰਦਰ ਉਸਦੇ ਅਚਰਜ ਕੌਤਕ ਕੁਝ ਇਸ, ਕਿਉਂਕਿ ਸ਼ਬਦ ਅਸਲ ਤਾਂ ਬੜੀ ਪਰਮ ਅਵਸਥਾ ਉੱਚੀ ਹੈ। ਅਸੀਂ ਕਥਾ ਕਰ ਰਹੇ ਹਾਂ ਕਿਉਂਕਿ ਸੁਣਾਉਣ ਲਈ ਸਾਡੀ ਇਹ ਡਿਊਟੀ ਹੈ। ਪਰ ਅਸਲ 'ਚ ਇਹ ਅਵਸਥਾ ਤਾਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਅੰਦਰ ਦੀ ਉਹ ਖੇਡ ਹੈ ਜਿਸ ਨੂੰ ਅਨੁਭਵ ਕਰਕੇ ਕਹਿ ਰਹੇ ਨੇ ਭਾਈ ਜਿਹਦੇ ਅੰਦਰ ਪ੍ਰਭੂ ਪ੍ਰਗਟ ਹੋਵੇ ਉਹਦੇ ਅੰਦਰ ਆ ਕੁਝ ਵਾਪਰਦਾ। ਕਬੀਰ ਸਾਹਿਬ ਦੇ 3 ਸ਼ਲੋਕ ਨੇ। ਇਹ ਦਾਸ ਨੇ ਮੰਜੀ ਸਾਹਿਬ ਵੀ ਅਰਜ਼ ਕੀਤੀ ਸੀ। 3 ਸ਼ਲੋਕਾਂ ਦੀਆਂ 3 ਅਵਸਥਾਵਾਂ ਨੇ। ਪਹਿਲੀ ਅਵਸਥਾ ਹੈ ਕਿ ਨੇਤਰ ਮੁੰਦ ਕੇ ਆਪਣੇ ਅੰਤਰ ਆਤਮੇ ਉਹਨੂੰ ਪੁਕਾਰਨਾ, ਉਹਨੂੰ ਉਹਦਾ ਸਿਮਰਨ, ਉਹਦੀ ਯਾਦ, ਉਹਦੀ ਬੰਦਗੀ, ਉਹਦਾ ਬਿਰਦ, ਅਤੇ ਉਹ ਅੰਦਰੋਂ ਰਸ ਆਉਣ ਲੱਗ ਪਿਆ। ਹੁਣ ਆਪਣੇ ਆਪ ਨੇਤਰ ਬੰਦ ਹੋਣ ਲੱਗ ਪਏ ਅਤੇ ਕਬੀਰ ਸਾਹਿਬ ਜੀ ਨੇ ਆਪ ਕਿਹਾ, ਕਹਿਣ ਲੱਗੇ, ਭਾਈ ਸੱਜਣੋ, ਮੈਂ ਅੱਖਾਂ ਤਾਂ ਨਹੀਂ ਖੋਲ੍ਹਦਾ ਕਿ ਮੇਰੇ ਖਿਰਦੇ ਦੀ ਸੇਜ ਉੱਤੇ ਮੇਰੇ ਮਾਲਕ ਜੀ ਆ ਬੈਠੇ ਨੇ, ਉਹਨਾਂ ਦੇ ਦਰਸ਼ਨ ਕਰਨਾ ਵਾਂ। ਬਾਹਰੋਂ ਅੱਖਾਂ ਬੰਦ ਕਰ ਦਿੱਤੀਆਂ, ਅੰਦਰੋਂ ਦੀਦਾਰ ਪਾਉਣਾ ਵਾਂ। ਕੁਝ ਸਮੇਂ ਤੋਂ ਬਾਅਦ ਕਬੀਰ ਸਾਹਿਬ ਆਪਣੇ ਨੇਤਰ ਖੋਲ੍ਹ ਕੇ ਚਾਰ ਚੁਫੇਰੇ ਦੇਖਦੇ, ਹਰ ਇੱਕ ਨਾਲ ਗੱਲਬਾਤ ਕਰਦੇ। ਜੇ ਪੁੱਛਿਆ ਕਿ ਜਿਹੜੇ ਸੱਜਣ ਨੂੰ ਦੇਖਣ ਲਈ ਨੇਤਰ ਬੰਦ ਕੀਤੇ, ਹੁਣ ਚਾਰ ਚੁਫੇਰੇ ਦੇਖ ਕਿਉਂ ਰਹੇ ਹੋ? ਕਹਿਣ ਲੱਗੇ, ਭਾਈ, ਜਿਹਨੂੰ ਅੱਗੇ ਅੰਦਰ ਦੇਖਦਾ ਸਾਂ, ਹੁਣ ਉਹਨੇ ਇੰਨੀ ਕਿਰਪਾ ਕੀਤੀ, ਉਹ ਸਾਰਿਆਂ ਘਟਾਂ ਵਿੱਚ ਦਿਸਣ ਲੱਗ ਪਿਆ ਹੈ, ਤਾਂ ਵਸਦਾ ਹੀ ਨਾ। 3 ਬਚਨ ਕੀਤਾ, ਕਹਿਣ ਲੱਗੇ, ਸੱਚ ਏਵੇ, ਲੋਕ ਕਹਿੰਦੇ ਨੇ ਸਰੀਰ ਵਿੱਚ ਜੀਓ ਰਹਿੰਦਾ ਹੈ, ਮੈਂ ਕਹਿੰਦਾ ਹੁਣ ਸਰੀਰ ਵਿੱਚ ਜੀਓ ਨਹੀਂ, ਪੀਓ ਹੀ ਰਹਿੰਦਾ ਹੈ। 3 ਸ਼ਲੋਕ ਨੇ ਉਹਨਾਂ ਦੇ ਬਚਨ ਨੇ ਕਿ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘਟ ਮਾਹੇ, ਸਭ ਰਸ ਖੇਲੂ ਪੀਸੋ ਕਿਸੂ ਲਖਾਮੂ ਨਾਹੇ, 8 ਜਾਮ 64 ਘਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੋ ਪੀਓ। ਸੁਣ ਸਖੀ, ਜੀ ਮੈਂ ਪੀ ਬਸੈ, ਪੀ ਮੈਂ ਬਸੈ ਕੇ ਜੀਓ, ਜੀਓ ਪੀਓ ਬੀਜੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਹੁਣ ਪਤਾ ਹੀ ਨਹੀਂ ਅੰਦਰ ਜੀਓ ਰਹਿੰਦਾ ਹੈ ਕਿ ਪੀਓ ਹੈ। ਸਤਿਗੁਰੂ ਕਹਿੰਦੇ ਨੇ ਉਸ ਕਿਰਪਾ ਕੀਤੀ, ਅਸ਼ਚਰਜ ਕੌਤਕ ਦਿਸੇ, ਅੰਦਰ ਅੰਮ੍ਰਿਤ ਵਸ ਗਿਆ। ਮਹਾਰਾਜ ਕਹਿੰਦੇ ਨੇ ਉਦੋਂ ਜਦੋਂ ਸੰਗਤ ਵਿੱਚ ਪ੍ਰਭੂ ਨਾਲ ਸਾਂਝ ਬਣੀ ਹੈ।
ਮਨ ਸ਼ਾਂਤ ਆਏ ਵਜੇ ਵਧਾਏ, ਨਾ ਅੰਤ ਜਾਏ ਪਾਇਆ।
ਜਿਹੜਾ ਮਨ ਅੱਗੇ ਤਪਦਾ ਸੀ, ਮਨ ਸ਼ਾਂਤ ਆਈ, ਉਹ ਬਿਲਕੁਲ ਪੂਰਨ ਤੌਰ ਤੇ ਠੰਡਾ ਹੋ ਗਿਆ। ਹੁਣ ਕਲਪ ਦਾ ਵੀ ਨਹੀਂ, ਝੂਰ ਦਾ ਵੀ ਨਹੀਂ, ਐ ਬਿਲਕੁਲ ਨਿਰਮਲਤਾ ਆਈ, ਸ਼ਾਂਤੀ ਵਿੱਚ ਟਿਕ ਆਇਆ। ਤੇ ਮਹਾਰਾਜ ਕਹਿੰਦੇ ਨੇ ਵੱਜੀ ਵਧਾਈ, ਅੰਦਰ ਗਦ ਗਦ ਹੋ ਗਿਆ, ਅੰਦਰ ਵਧਾਈਆਂ ਖੁਸ਼ੀਆਂ ਦੇ ਵਾਜੇ। ਇਹਨੂੰ ਸਾਹਿਬ ਨੇ ਕਿਹਾ ਵਾਜੇ 5 ਸ਼ਬਦ ਤੇ ਘਰ ਸੁਭਾਗ ਹੈ, ਘਰ ਸੁਭਾਗ ਹੈ, ਸ਼ਬਦ ਵਾਜੇ ਕਲਾ ਜਿੱਤ ਕਰਤਾਰੀਆ। ਉਹ ਪਰਮਾਤਮਾ ਨੇ ਜਿਹਨੂੰ ਸਾਹਿਬ ਨੇ ਕਿਹਾ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਕੀ, ਗ੍ਰਹਿ ਮੰਦਰ ਬਣਿਆ। ਹੁਣ ਤਾਂ ਘਰ ਹੀ ਪ੍ਰਭੂ ਦਾ ਮੰਦਰ ਬਣ ਗਿਆ, ਇਹੀ ਦੇਵਾਲਿਆ ਬਣ ਗਿਆ, ਇਹ ਗੁਰਦੁਆਰਾ ਬਣ ਗਿਆ। ਇੱਥੇ ਪ੍ਰਭੂ ਨੇ ਤਰਸ ਕੀਤਾ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਹ ਅਸ਼ਚਰਜ ਕੌਤਕ, ਮਨ ਬਿਲਕੁਲ ਸ਼ਾਂਤ ਹੋ ਗਿਆ, ਅੰਦਰ ਵਜਾਈ ਖੁਸ਼ੀ ਹੈ। ਅਤੇ ਉਹ ਜਿਹੜਾ ਆਨੰਦ ਹੈ, ਉਹ ਜਿਹੜੀ ਅੰਦਰ ਦੀ ਬਖਸ਼ਿਸ਼ ਹੈ, ਉਸ ਦਾ ਕਿਸੇ ਅੰਤ ਨਹੀਂ ਪਾਇਆ।
ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭੂ ਆਪ ਬਣਾਇਆ।
ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਸ ਪਦੇ ਦੇ ਅੰਤ ਬਖਸ਼ਿਸ਼ ਕਰਦੇ ਨੇ, ਭਾਈ ਇਹ ਅੰਦਰ ਦਾ ਸਹਿਜ, ਇਹ ਅੰਦਰ ਦਾ ਮਿਲਾਪ ਸਾਡੇ ਉਦਮ ਨਾਲ ਨਹੀਂ। ਦੇਖੋ ਬੜੀ ਇਹਦੇ ਵੇ ਆਈ ਤਾਂ ਸਾਰੀ ਖੇਡ ਹੈ ਗੁਰਮਤਿ, ਕਮਾਈ ਦਾ ਜ਼ਿਕਰ ਕਹਿ, ਘਾਲਣਾ ਦਾ ਜ਼ਿਕਰ ਕਹਿ, ਪਰ ਸਾਰੀ ਗੱਲ ਖੀਰ ਤੇ ਉਹਦੀ ਨਜ਼ਰ ਤੇ ਮੁਕਾ ਦਿੰਦੇ। ਕਹਿੰਦੇ ਭਾਈ ਤੁਹਾਨੂੰ ਦੱਸਿਆ ਵੀ ਪਾਪ ਚਲੇ ਗਏ, ਤੁਹਾਨੂੰ ਦੱਸਿਆ ਅੰਦਰ ਦੂਤਾਂ ਨੂੰ ਅੱਗ ਲੱਗ ਗਈ, ਰਾਖ ਹੋ ਗਏ, ਤੁਹਾਨੂੰ ਦੱਸਿਆ ਅੰਦਰ ਪ੍ਰਭੂ ਜੀ ਪ੍ਰਗਟ ਹੋ ਗਏ, ਤੁਹਾਨੂੰ ਦੱਸਿਆ ਸਾਧ ਸੰਗਤ ਅੰਦਰ ਗੋਬਿੰਦ ਗੱਜਣ ਲੱਗੇ, ਪਰ ਕਹਿੰਦੇ ਸਾਡੀ ਕਮਾਈ ਕੋਈ ਨਹੀਂ, ਇਹ ਤਾਂ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਸਾਰੇ ਕਾਰਨ ਕੀਤੇ। ਇਹ ਮਿਲਾਪ, ਇਹ ਸਹਿਜ, ਇਹ ਆਨੰਦ ਉਸ ਪਰਿਪੂਰਨ ਪਰਮਾਤਮਾ ਦੀ ਆਪ ਕਿਰਪਾ ਹੈ। ਇਸ ਸਾਰੀ ਸ਼ਬਦ ਦੀ ਵਿਚਾਰ ਦਾ ਤੱਤ ਭਾਵ ਇਹ ਵੇ ਕਿ ਭਾਈ ਗੁਰਸਿੱਖੋ, ਜਿਹਦੇ ਅੰਦਰ ਪ੍ਰਭੂ ਪ੍ਰਗਟ ਹੋ ਜਾਏ ਉੱਥੇ ਪਾਪਾਂ ਨੂੰ ਥਾਂ ਨਹੀਂ, ਕੀਤੇ ਹੋਏ ਪਾਪ ਛੱਡ ਕੇ ਚਲੇ ਜਾਂਦੇ ਨੇ। ਕਿ ਜਦੋਂ ਕਿਸੇ ਅੰਦਰ ਮਾਲਕ ਦੀ ਕਿਰਪਾ ਵਰਤੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ।
ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਆਪ ਜੀ ਦੇ ਚਰਨਾਂ ਵਿੱਚ ਬੈਠਦੇ ਵਿਚਾਰ ਕਰਦੇ ਹਾਂ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਸਤਿਗੁਰੂ ਸਾਧ ਸੰਗਤ ਸਮੂਹ ਪ੍ਰਬੰਧ ਦਾ, ਸਾਡੇ ਅਤੀ ਸਨਮਾਨਯੋਗ ਬਾਬਾ ਕੁਲਵੰਤ ਸਿੰਘ ਜੀ ਦਾਸ ਦੇ ਸਨਮੁੱਖ, ਸਾਡੇ ਅਤੀ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੋ ਰੋਜ਼ ਹਜ਼ੂਰ ਦੇ ਦਰਬਾਰ ਦੀ ਹਾਜ਼ਰੀ ਭਰਦੇ ਨੇ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਮਨ ਸ਼ਾਂਤ ਆਏ ਵਜੇ ਵਧਾਏ, ਨਹਿ ਅੰਤ ਜਾਏ ਪਾਇਆ। ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭੂ ਆਪ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।